ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਹਰ ਜੀਉ ਨਿਮਾਣਿਆ ਤੂੰ ਮਾਨ ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੈ ਪਿਛਲੇ ਔਗਣ ਬਖਸ ਲਏ ਪ੍ਰਭ ਆਗੈ ਮਾਰਗ ਪਾਵੈ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਿਣੈ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੁਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੁਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹਿਬ ਜੀਓ, ਆਪ ਬੜੇ ਸਤਿਕਾਰ ਅਤੇ ਪਿਆਰ ਸਹਿਤ ਜੁੜਮਿਲ ਬੈਠੇ ਹੋ। ਆਓ ਗੁਰੂ ਪਾਤਸ਼ਾਹ ਸਾਹਿਬ ਜੀ ਕੇ ਪਾਵਨ ਚਰਣਾਂ ਵਿੱਚ ਆਪਣੀਆਂ ਮਨ ਬਿਰਤੀਆਂ ਨੂੰ ਜਿੱਥੇ ਆਪ ਨੇ ਇਕਾਗਰ ਕੀਤਾ, ਇਕਾਗਰ ਕੀਤੀਆਂ ਮਨ ਬਿਰਤੀਆਂ ਦੇ ਵਿੱਚ ਦਾਸਰੇ ਦੀ ਹਾਜ਼ਰੀ ਪ੍ਰਵਾਨ ਕਰਨਾ, ਪਿਆਰ ਸਹਿਤ ਫਤਿਹ ਦੀ ਆਵਾਜ਼ ਬਖਸ਼ਿਸ਼ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਰੂਪ ਸਾਧ ਸੰਗਤ ਜੀ, ਆਪਣੇ ਪਿਆਰ ਅਤੇ ਭਾਵ ਵਿੱਚ ਸਾਹਿਬ ਜੀ ਕੇ ਜੋ ਨਿਜ ਸਰੂਪ ਨੇ, ਸ਼ਬਦ ਸਰੂਪ, ਉਹਨਾਂ ਦੇ ਨਾਲ ਚਿੱਤ ਲਾਇਆ ਅਤੇ ਸਾਹਿਬ ਜੀ ਸ਼ਬਦ ਸਰੂਪ ਚਰਣਾਂ ਨਾਲ ਚਿੱਤ ਲਾ ਕੇ ਸੱਚਖੰਡੀ ਦਰਬਾਰ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਇਸ ਪਾਵਨ ਮੁਕਾਮ 'ਤੇ ਨਤਮਸਤਕ ਹੋਣ ਵਾਸਤੇ ਆਪ ਜੀ ਹਾਜ਼ਰ ਹੋਏ ਹੋ। ਸੱਚਖੰਡ ਤੋਂ ਆਏ ਹੋਏ ਪਾਵਨ ਸ਼ਬਦ ਨਾਲ ਚਿੱਤ ਲਾ ਕੇ ਜਿਤ ਸਾਵਧਾਨ ਅਤੇ ਇਕਾਗਰ ਚੀਤ ਹੋ ਬੈਠੇ ਹੋ, ਕਿਰਪਾਲਤਾ ਕਰਨਾ, ਆਪਣੀ ਅੰਮ੍ਰਿਤਮਈ ਆਸੀਸ ਬਖਸ਼ਿਸ਼ ਕਰਨਾ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸਾਹਿਬ ਨੇ ਕਿਰਪਾ ਕੀਤੀ, ਸਾਡੇ ਕੁਝ ਪੂਰਬਲੇ ਕਰਮਾਂ ਦਾ ਕੋਈ ਅੰਕੁਰ ਫੁੱਟਿਆ। ਕਿਉਂਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਕੋਈ ਕਰਮ ਦਾ ਅੰਕੁਰ ਪ੍ਰਗਟ ਹੋਇਆ ਅਤੇ ਅੱਜ ਦੀ ਇਹ ਸਤ ਸੰਗਤ ਪ੍ਰਾਪਤ ਹੋਈ। ਆਪ ਸਮੂਹ ਸੰਗਤਾਂ ਦੇ ਵੱਡੇ ਭਾਗ ਜੋ ਅੱਜ ਸਤਿਗੁਰੂ ਸਾਹਿਬ ਜੀ ਕੀ ਪਾਵਨ ਨਗਰੀ ਵਿੱਚ ਹਾਜ਼ਰੀ ਭਰਨ ਦਾ ਆਪ ਨੂੰ ਸੁਭਾਗ ਪ੍ਰਾਪਤ ਹੋਇਆ, ਔਰ ਇੱਥੇ ਸੱਚਖੰਡ ਤੋਂ ਜੋ ਬਾਣੀ ਸਰੂਪ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਉਸ ਵਿੱਚੋਂ ਜੋ ਸ਼੍ਰੀ ਹੁਕਮਨਾਮਾ ਸ਼੍ਰੀ ਮੁੱਖ ਵਾਕ ਦੇ ਰੂਪ ਵਿੱਚ ਅੱਜ ਗੁਰੂ ਪਾਤਸ਼ਾਹ ਸਾਹਿਬ ਜੀ ਨੇ ਸਾਨੂੰ ਬਖਸ਼ਿਆ, ਅੱਜ ਆਪਾਂ ਉਸਦੇ ਨਾਲ ਜੁੜਨ ਦਾ, ਵਿਚਾਰਨ ਦਾ ਹੀਆ ਕਰ ਰਹੇ ਹਾਂ, ਯਤਨ ਕਰ ਰਹੇ ਹਾਂ ਕਿ ਜੋ ਗੁਰੂ ਸਾਹਿਬ ਜੀ ਕਹਿ ਰਹੇ ਨੇ ਅਸੀਂ ਉਹਦੇ ਨਾਲ ਜੁੜ ਸਕੀਏ। ਕਿਉਂਕਿ ਗੁਰੂ ਪਾਤਸ਼ਾਹ ਹਰ ਰੋਜ਼ ਇੱਕ ਬਚਨ ਕਰਦੇ ਨੇ ਅਤੇ ਸਿੱਖ ਨੇ ਹਰ ਰੋਜ਼ ਉਸ ਬਚਨ ਨੂੰ ਸੁਣਨਾ ਹੈ, ਬਚਨ ਨੂੰ ਵਿਚਾਰਨਾ ਹੈ, ਬਚਨ ਨੂੰ ਮੰਨਣਾ ਹੈ ਅਤੇ ਬਚਨ ਨੂੰ ਕਮਾਉਣਾ ਹੈ। ਆਓ ਯਤਨ ਕਰੀਏ, ਲੜੀਵਾਰ ਇੱਕ ਇੱਕ ਤੁਕ ਦੀ ਵਿਚਾਰ ਕਰਦੇ ਹਾਂ, ਪਾਤਸ਼ਾਹ ਜੀ ਦੇ ਪਾਵਨ ਬਚਨ ਨੂੰ ਸਰਵਣ ਕਰਦੇ ਚੱਲੀਏ ਅਤੇ ਨਾਲ ਨਾਲ ਜਿਵੇਂ ਜਿਵੇਂ ਪਾਤਸ਼ਾਹ ਸਾਹਿਬ ਜੀ ਵਿਚਾਰਾਂ ਦੇ ਖਜ਼ਾਨੇ 'ਚੋਂ ਬਖਸ਼ਿਸ਼ ਕਰਦੇ ਨੇ, ਆਪਾਂ ਤਿਉਂ ਤਿਉਂ ਵਿਚਾਰਾਂ ਦੀ ਪੌੜੀ ਚੜ੍ਹਦੇ ਚੱਲੀਏ। ਆਓ ਪਿਆਰ ਦੇ ਨਾਲ ਪਾਤਸ਼ਾਹ ਸਾਹਿਬ ਜੀ ਤੋਂ ਬਚਨਾਂ ਦੀ, ਵਿਚਾਰਾਂ ਦੀ ਆਗਿਆ ਮੰਗਦੇ ਆਰੰਭਤਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ।
ਸਤਿਗੁਰੂ ਪਾਤਸ਼ਾਹ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਬਾਣੀ ਦਾ ਆਹ ਸਰੂਪ ਵੀ ਬਖਸ਼ਿਸ਼ ਕੀਤਾ, ਅਤੇ ਜਿਨ੍ਹਾਂ ਦੀ ਮਿਹਰਮਤ ਦੇ ਸਦਕੇ ਆਹ ਥਾਂ ਵੀ ਪ੍ਰਾਪਤ ਹੋਏ ਨੇ। ਅਸੀਂ ਕਹਿੰਦੇ ਹਾਂ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਹੈ, ਪਰ ਸਾਰੇ ਢਾਂਚੇ ਨੂੰ ਮੁਕੰਮਲਤਾ ਜੋ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਉਹਨਾਂ ਦੀ ਪਾਵਨ ਰਸਨਾ ਤੋਂ ਕੀਰਤਨੀਆਂ ਵਿਚਾਰਕਾਂ ਵਾਸਤੇ ਰਾਗ ਜਿਨ੍ਹਾਂ ਨੂੰ ਸੁਰ ਅਤੇ ਤਾਲ ਦੀ ਸਮਝ ਹੈ ਉਹਨਾਂ ਵਾਸਤੇ ਸੁਰ ਠਰਾਗਣੀ ਵਰਤੀ ਗਈ ਹੈ, ਕਿਉਂਕਿ ਇੱਥੇ ਬੈਠ ਕੇ ਅਸੀਂ ਸੰਗੀਤ ਦੀ ਸੁਰ ਅਤੇ ਤਾਲ ਦੀ ਵਿਚਾਰ ਨਹੀਂ ਕਰਦੇ, ਇਸ ਕਰਕੇ ਅਸੀਂ ਸੁਰਠ ਦੇ ਭਾਵਾਂ ਦੇ ਵੱਲ ਨਹੀਂ ਜਾਂਦੇ। ਪਰ ਸਾਡੇ ਵਾਸਤੇ ਪਾਤਸ਼ਾਹ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਬਖਸ਼ਿਸ਼ ਪ੍ਰਾਪਤ ਕਰਦਿਆਂ ਜਦੋਂ ਅਸੀਂ ਪੂਰਨ ਸ਼ਬਦ ਨੂੰ ਸੁਣਿਆ ਅਤੇ ਚੁੱਕ ਨੁਕਤਾ ਉਠਾਇਆ ਪਾਤਸ਼ਾਹ ਨੇ, ਜੋ ਕਿ ਆਪ ਜੀ ਨੇ ਸਰਵਣ ਕਰ ਚੁੱਕੇ ਰਹਾਉ ਦੀ ਤੁਕ ਵਿੱਚ, ਹਰ ਜੀਉ ਨਿਮਾਣਿਆ ਤੂੰ ਮਾਣ, ਨਿਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਮੇਰਾ ਸਾਹਿਬ ਜੀ ਦੀ ਉਸਤਤ ਕਰਨ ਲਈ ਬੈਠੇ ਆ, ਕਿਉਂਕਿ ਸਾਥੋਂ ਜੇ ਪੁੱਛੇ ਕੋਈ ਅੱਜ ਕੀ ਕਰਨ ਆਏ ਹੋ, ਜੇ ਦੁਨਿਆਵੀ ਤੌਰ 'ਤੇ ਕੋਈ ਗਿਆਨੀ ਮਿਲ ਜਾਏ, ਵਾਕਿਆ ਗਿਆਨੀ ਹੋਵੇ ਅਤੇ ਸਾਨੂੰ ਪੁੱਛ ਲਏ ਵੀ ਕੀ ਕਰਨ ਆਏ ਹੋ, ਤਾਂ ਸ਼ਾਇਦ ਸਾਡੇ ਕੋਲ ਬਿਹਤਰੀਨ ਜਵਾਬ ਨਹੀਂ ਨਿਕਲ ਪਾਏਗਾ। ਇੱਥੇ ਕੀ ਕਰਨ ਆਏ ਹੋ, ਅਸੀਂ ਆਪਣੇ ਆਪਣੇ ਜਵਾਬ ਦੇਵਾਂਗਾ। ਮੈਂ ਕਹਾਂਗਾ ਜੀ ਕਥਾ ਕਰਨ ਆਇਆ, ਤੁਸੀਂ ਕਹੋਗੇ ਸੁਣਨ ਆਏ, ਮੱਥਾ ਟੇਕਣ ਆਏ, ਹਾਜ਼ਰੀ ਭਰਨ ਆਏ, ਕੋਈ ਕੁਝ ਦੱਸੇਗਾ, ਕੋਈ ਕੁਝ ਦੱਸੇਗਾ। ਗੁਰੂ ਸਾਹਿਬ ਕਹਿੰਦੇ ਨੇ ਤੂੰ ਆਇਆ ਨਾ, ਕਿਉਂ ਆਇਆ ਭਾਈ, ਆਇਓ ਕਿਉਂ ਆਇਓ ਭਾਈ, ਸੁਣਨ ਪੜ੍ਹਨ ਕਹੋ ਬਾਣੀ। ਕਰਤਾ ਪੁਰਖ ਵਾਹਿਗੁਰੂ ਜੀ ਨੇ ਤੈਨੂੰ ਮਾਤ ਲੋਕ 'ਤੇ ਕਿਉਂ ਭੇਜ ਦਿੱਤਾ, ਐਵੇਂ ਭੇਜਤਾ ਬਿਨਾਂ ਨਿਸ਼ਾਨੇ ਤੋਂ? ਨਹੀਂ ਨਹੀਂ ਨਹੀਂ, ਹਰ ਇੱਕ ਦਾ ਕਿਤੇ ਜਾਣ ਦਾ ਕੋਈ ਤੇ ਕੋਈ ਨਿਸ਼ਾਨਾ ਹੁੰਦਾ ਹੈ ਨਾ, ਕੋਈ ਟਾਰਗੇਟ ਹੁੰਦਾ ਹੈ। ਐਵੇਂ ਬਾਜ਼ਾਰ ਥੋੜ੍ਹਾ ਜਾਈਦਾ, ਐਵੇਂ ਸਿਰਫ ਪਾਰਕਾਂ 'ਚ ਸੈਰ ਕਰਨ ਜਾਈਦਾ, ਪਰ ਉੱਥੇ ਵੀ ਨਿਸ਼ਾਨਾ ਹੁੰਦਾ ਹੈ। ਅਸੀਂ ਸੈਰ ਕਰਨ ਆਏ ਹਾਂ, ਅਸੀਂ ਸਿਹਤ ਯਾਫਤਾ ਵਾਸਤੇ ਆਏ ਹਾਂ, ਕੋਈ ਸੱਜਣ ਮਿੱਤਰ ਮਿਲਣਗੇ, ਮਨ ਦੀ ਖੁਸ਼ੀ, ਮਨ ਦੇ ਟਿਕਾਓ, ਟੈਨਸ਼ਨ ਫਰੀ ਹੋਣ ਵਾਸਤੇ ਆ, ਨਿਸ਼ਾਨਾ ਉੱਥੇ ਵੀ ਹੈ। ਪਰ ਇੱਥੇ ਕਿਉਂ ਆਏ ਹਾਂ? ਅਸੀਂ ਇੱਥੇ ਇਸ ਕਰਕੇ ਆਏ ਹਾਂ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਸਕੀਏ, ਗੁਰੂ ਸਾਹਿਬ ਜੀ ਤੋਂ ਬਚਨ ਪ੍ਰਾਪਤ ਕਰ ਸਕੀਏ। ਦਰਸ਼ਨ ਕਰਨ ਆਏ ਹੋ ਨਾ, ਆ ਲਾਈਨ ਕਿਉਂ ਲੱਗੀ ਸਾਡੀ? ਦਰਸ਼ਨ ਕਰਨਾ ਲੋੜਦੇ ਆ, ਮੰਗਦੇ ਹਾਂ ਦਰਸ਼ਨ ਦੇ, ਦਰਸ਼ਨ ਦੀ ਜੈ ਖੋਲ ਕਿਵਾਰ। ਸੱਚੇ ਪਾਤਸ਼ਾਹ ਅਸੀਂ ਨਿੱਕੇ ਨਿੱਕੇ ਜੀ, ਆ ਕੋਈ ਹਜ਼ਾਰ ਮੀਲ ਤੋਂ ਆਇਆ ਹੈ, ਕੋਈ 10 ਕਦਮਾਂ ਤੋਂ ਆਇਆ ਹੋਵੇਗਾ, ਠੀਕ ਹੈ, ਕੋਈ ਕਿਤੋਂ ਆਇਆ, ਕੋਈ ਕਿਤੋਂ ਆਇਆ, ਨਹੀਂ ਹਾਂ ਆਇਆ ਦੂਰੋਂ ਚੱਲ ਕੇ। ਸੱਚੇ ਪਾਤਸ਼ਾਹ ਦੂਰੋਂ ਚੱਲ ਕੇ ਤੇਰੇ ਦਰ 'ਤੇ ਆਇਆ, ਦਰਸ਼ਨ ਕਰਨ ਆਇਆ। ਕਿਹਦੇ ਦਰਸ਼ਨ ਕਰਨ ਆਇਆ? ਆਪਣੇ ਸਾਹਿਬ ਦੇ, ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ। ਤੇਰੇ ਗੁਰੂ ਦਾ ਸਰੂਪ ਕੀ ਹੈ? ਫਿਰ ਮੈਂ ਕਹਾਂਗਾ ਆਹ 10 ਪਾਤਸ਼ਾਹੀ ਹੈ ਮੇਰੇ ਗੁਰੂ ਦਾ ਸਰੂਪ ਹੈ, ਅਸੀਂ ਹੀ ਕਹਾਂਗੇ ਨਾ ਫਿਰ? ਨਹੀਂ, ਮੇਰੇ ਸਰੂਪ ਦਾ, ਮੇਰੇ ਗੁਰੂ ਦਾ ਸਰੂਪ ਸ਼ਬਦ ਸਰੂਪ ਹੈ। ਸ਼ਬਦ ਸਰੂਪ ਕੀ ਹੈ ਤੇਰਾ ਭਾਈ? ਜੋ ਕਥਨ ਸੁਣਨ ਪੜ੍ਹਨ ਤੋਂ ਬਾਹਰ ਜੋ ਨਾਮ ਹੈ ਨਾ, ਉਹ ਇਸ ਸ਼ਬਦ ਦੇ ਵਿੱਚ ਲੁਕਦਾ। ਜਿਵੇਂ ਵਸਤਰਾਂ ਦੇ ਵਿੱਚ ਆ ਤਨ ਲੁਕਿਆ ਹੋਇਆ ਹੈ ਨਾ, ਇਵੇਂ ਇਹਨਾਂ ਸ਼ਬਦਾਂ ਦੇ ਵਿੱਚ ਗਿਆਨ ਲੁਕਿਆ ਹੋਇਆ। ਮੈਂ ਪਾਤਸ਼ਾਹ ਜੀ ਦੇ ਇਸ ਸਰੂਪ ਦੇ ਦਰਸ਼ਨ ਕਰਨ ਆਇਆ, ਗਿਆਨ ਸਰੂਪ ਦੇ ਦਰਸ਼ਨ ਕਰਨ ਆਇਆ। ਅਤੇ ਫਿਰ ਕੀ ਕਰੇਗਾ? ਦਰਸ਼ਨ ਕਰਨਾ ਹੈ, ਵੇਖ ਕੇ ਚਲਾ ਜਾਏਗਾ? ਦਰਸ਼ਨ ਦਾ ਇੱਕ ਅੱਖ ਤੇ ਵੇਖਣਾ ਹੀ ਹੁੰਦਾ ਹੈ ਨਾ, ਆਏ ਮੱਥਾ ਟੇਕਿਆ, ਨਿਗਾਹ ਭਰ ਕੇ ਦੇਖਿਆ, ਚਲੇ ਗਏ? ਨਹੀਂ 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 ਨਹੀਂ, ਫਿਰ ਸਾਡਾ ਪੁਰਾਣਾ ਸਰੂਪ ਹੈ ਮਨੁੱਖਤਾ ਦਾ, ਜਿਹਦੇ ਕੋਲ ਜਾਈਦਾ ਨਾ ਉਹਦੀ ਉਸਤਤ ਕਰੀਦੀ ਹੈ। ਤੁਸੀਂ ਬਹੁਤ ਚੰਗੇ ਹੋ, ਤੁਸੀਂ ਬਹੁਤ ਵੱਡੇ ਹੋ। ਆਹ ਦੁਨੀਆਂ ਦੇ ਕਿਸੇ ਮਿੱਤਰ ਕੋਲ ਵੀ ਜਾਈ ਤਾਂ ਕਹੀਦਾ ਨਾ, ਭਾਵੇਂ ਝੂਠ ਹੀ ਬੋਲਦੇ ਹੋਈਏ, ਤੁਸੀਂ ਬੜੇ ਚੰਗੇ ਹੋ ਜੀ, ਬੜਾ ਚਿੱਤ ਕਰਦਾ ਸੀ ਤੁਹਾਨੂੰ ਮਿਲਣ ਦਾ, ਬੜੇ ਚਿਰਾਂ ਤੋਂ ਤਾਂਘ ਸੀ, ਭਾਵੇਂ ਚਿੱਤ ਵਿੱਚ ਇੱਕ ਵੀ ਲਕੀਰ ਨਾ ਹੋਵੇ ਤੇ ਪਿਆਰ ਦੀ, ਫਿਰ ਵੀ ਕਹਿੰਦੇ ਹਾਂ ਜੀ ਆਇਆਂ ਨੂੰ ਜੀ। ਅਤੇ ਜੇ ਕਿਸੇ ਦੇ ਘਰ ਜਾਈਏ, ਬੜਾ ਚਿੱਤ ਕਰਦਾ ਸੀ ਜੀ, ਤਾਂ ਸਮੇਂ 'ਚੋਂ ਸਮਾਂ ਕੱਢ ਕੇ ਤੁਹਾਡੇ ਕੋਲ ਆਏ ਹਾਂ। ਪਰ ਇੱਥੇ ਵਾਕਿਆ ਹੀ ਸੱਚ ਜੇ ਇੱਥੇ ਜਿਹੜੇ ਭਗਤ ਜਿਹੜੇ ਪਿਆਰੇ ਕਹਿਣਗੇ ਨਾ, ਪਾਤਸ਼ਾਹ ਤੇਰੇ ਦਰਸ਼ਨਾਂ ਦੀ ਚਾਹਤ ਹੈ, ਤੂੰ ਵਾਕਿਆ ਬਹੁਤ ਵੱਡਾ ਹੈ, ਤੂੰ ਕੀ ਹੈ, ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਹੇ ਮੇਰੇ ਸਾਹਿਬ ਜੀਓ, ਹੇ ਮੇਰੇ ਗੁਰੂ ਗੋਬਿੰਦ ਸਾਹਿਬ ਜੀਓ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀਓ, ਤੂੰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਉਟਿਆਂ ਦੀ ਓਟ ਹੈ, ਨਿਗਤਿਆਂ ਦੀ ਗਤ ਹੈ, ਨਿਪੱਤਿਆਂ ਦੀ ਪਤ ਹੈ, ਨਿਧਰਿਆਂ ਦੀ ਧਿਰ ਹੈ, ਨਚੀਜਿਆਂ ਨੂੰ ਚੀਜ਼ ਕਰ ਦੇਣਾ। ਨਚੀਜਿਆਂ ਦਾ ਭਾਵ ਸ਼ਬਦ ਹੈ ਨਾਚੀਜ, ਜੋ ਕੁਛ ਵੀ ਤੇ ਨਹੀਂ, ਜੋ ਨਾਚੀਜ ਹੈ, ਕੋਈ ਚੀਜ਼ ਨਹੀਂ। ਅਸੀਂ ਕਦੇ ਕਦੇ ਮੁਹਾਵਰੇ, ਤੂੰ ਕੀ ਚੀਜ਼ ਹੈ ਭਾਈ, ਮੁਹਾਵਰਾ ਵਰਤਦੇ ਹਾਂ ਪੰਜਾਬੀ 'ਚ ਕਿ ਸਾਹਮਣੇ ਬੰਦੇ ਨੂੰ ਅਸੀਂ ਉਹਦੀ ਔਕਾਤ ਵਿਖਾਉਣੀ ਹੋਵੇ ਤੇ ਕੀ ਕਹਿੰਦੇ ਨੇ, ਤੂੰ ਕੀ ਚੀਜ਼ ਹੈ ਭਾਈ। ਇਹਦਾ ਮਤਲਬ ਸਾਡੇ 'ਚੋਂ ਹਰ ਜੀ ਕੋਈ ਚੀਜ਼ ਹੈ, ਕੁਛ ਤੱਤ ਹੈ, ਕੁਛ ਹੈ। ਹੁਣ ਕੀ ਚੀਜ਼ ਹੈ, ਦੁਨੀਆਂ ਦੇ ਲੋਕ ਤੇ ਆਪਣੇ ਆਪ ਨੂੰ ਫਿਰ ਚੀਜ਼ ਦੱਸਣ, ਮੈਂ ਗਿਆਨੀ, ਮੈਂ ਧਿਆਨੀ, ਮੈਂ ਕਬ, ਕੁਲੀਨ, ਠਾਕੁਰ, ਪੰਡਿਤ, ਜੋਗੀ, ਸੰਨਿਆਸੀ। ਪਰ ਪਿਆਰ 'ਚ ਭਗਤ ਕੀ ਕਹਿੰਦਾ, ਨਾ ਚੀਜ਼, ਮੈਂ ਕੋਈ ਚੀਜ਼ ਨਹੀਂ ਹਾਂ ਮਹਾਰਾਜ, ਆਇਆ ਤੇ ਹਾਂ ਪਰ ਮੈਂ ਕੋਈ ਚੀਜ਼ ਨਹੀਂ ਜੇ, ਕਿਉਂਕਿ ਇਹ ਚੀਜ਼ਾਂ ਸੰਸਾਰ 'ਚੋਂ ਬਣਦੀਆਂ ਜੇ, ਆਹ ਚੀਜ਼ ਸੰਸਾਰ ਨੇ ਬਣਾਈ ਹੈ, ਮੈਂ ਨਾ ਚੀਜ਼ ਹਾਂ। ਲੇਕਿਨ ਮੈਨੂੰ ਇਤਨਾ ਪਤਾ ਹੈ, ਅੱਜ ਮੈਂ ਇੱਥੋਂ ਜਾਵਾਂਗਾ ਤੇ ਕੋਈ ਚੀਜ਼ ਬਣ ਕੇ ਜਾਵਾਂਗਾ। ਆਇਆ ਹਾਂ ਨਾ ਚੀਜ਼, ਪਰ ਨਾ ਚੀਜ਼ ਜਾਵਾਂਗਾ ਨਹੀਂ, ਜਾਵਾਂਗਾ ਕੁਛ ਬਣ ਕੇ। ਬੱਚਾ ਵਿਦਿਆਲੇ 'ਚ ਆਉਂਦਾ ਕੁਛ ਨਹੀਂ ਹੁੰਦਾ, ਪਰ ਬਾਹਰ ਨਿਕਲਦਾ ਡਾਕਟਰ ਹੁੰਦਾ, ਇੰਜੀਨੀਅਰ ਹੁੰਦਾ, ਪ੍ਰੋਫੈਸਰ ਹੁੰਦਾ, ਸਾਇੰਟਿਸਟ ਹੁੰਦਾ, ਮਾਸਟਰ ਆਫ ਆਰਟ ਹੁੰਦਾ। ਪਰ ਜਦੋਂ ਆਇਆ ਸੀ ਉਦੋਂ ਕੁਛ ਨਹੀਂ ਸੀ। ਹਸਪਤਾਲ 'ਚ ਆਉਂਦਾ ਰੋਗੀ ਆਉਂਦਾ, ਕੁਛ ਨਹੀਂ ਹੁੰਦਾ, ਮੰਜੇ 'ਤੇ ਪਿਆ ਹੁੰਦਾ, ਪਰ ਜਦ ਜਾਂਦਾ ਤੰਦਰੁਸਤ ਹੁੰਦਾ। ਅਸੀਂ ਆਏ ਹਾਂ ਨਾ ਚੀਜ਼, ਪਰ ਪਤਾ ਹੈ ਤੁਸੀਂ ਜਿਨ੍ਹਾਂ ਦੇ ਕੋਲ ਬੈਠੇ ਹਾਂ, ਹੇ ਮੇਰੇ ਸਾਹਿਬ ਜੀਓ, ਤੁਸੀਂ ਨਾਚੀਜ਼ੀਆਂ ਨੂੰ ਚੀਜ਼ ਬਣਾ ਦਿੰਦੇ ਹੋ। ਅੱਜ ਜਦੋਂ ਬਾਹਰ ਜਾਵਾਂਗੇ ਨਾ, ਫਖਰ ਕਰਨਾ ਅਸੀਂ ਵੀ ਕੋਈ ਚੀਜ਼ ਹਾਂ। ਕੀ ਚੀਜ਼ ਹਾਂ, ਆਪਣੇ ਗੁਰੂ ਕੇ ਸਿੱਖ ਹਾਂ। ਅਸੀਂ ਕੋਈ ਐਵੇਂ ਰੁਲਦੇ ਫਿਰਦੇ ਨਹੀਂ ਗੇ, ਆਪਣੇ ਗੁਰੂ ਕੇ ਸਿੱਖ ਹਾਂ। ਹਾਂ, ਪਹਿਲਾਂ ਅਸੀਂ ਨਾਚੀਜ਼ ਹੋਵਾਂਗੇ, ਪਰ ਹੁਣ ਤਾਂ ਮੇਰੇ ਸਿਰ 'ਤੇ ਮੇਰੇ ਗੁਰੂ ਕੀ ਰਹਿਮਤ ਦਾ ਹੱਥ ਹੈ। ਜਦੋਂ ਮੇਰੇ ਸਿਰ 'ਤੇ ਮੇਰੇ ਗੁਰੂ ਕੀ ਰਹਿਮਤ ਦਾ ਹੱਥ ਹੈ, ਤਾਂ ਫਿਰ ਮੈਂ ਦੁਨੀਆਂ ਦੇ ਕਿਸ ਨੂੰ ਕਿਆ ਜਾਣਦਾ, ਪਰਵਾਹ ਨਾ ਹੀ ਕਿਸੇ ਕੇਰੀ। ਪਰ ਕਦੋਂ, ਜਦੋਂ ਸਮਝ ਆ ਜਾਏ ਨਾ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਨੀਚੋਂ ਊਚ ਕਰੇ, ਜੋ ਨੀਚਿਆਂ ਤੋਂ ਨਾ ਚੀਜ਼ਾਂ ਤੋਂ ਊਚ ਕਰਦਾ, ਕੋਈ ਚੀਜ਼ ਨਹੀਂ। ਦੁਨੀਆਂ ਦੇ ਦਰਸ਼ਨ 'ਚ ਵੇਖੀਏ, ਮਰਦਾਨਾ ਕੋਈ ਚੀਜ਼ 'ਤੇ ਨਹੀਂ ਹੈ ਨਾ। ਇੱਕ ਗਰੀਬੜਾ ਪਰਿਵਾਰ, ਲੋਕਾਂ ਦੇ ਘਰਾਂ 'ਚ ਮੰਗ ਕੇ ਖਾਣ ਵਾਲਾ, ਦਰਵਾਜ਼ਿਆਂ 'ਤੇ ਕਿੰਗ ਵਜਾਉਣ ਵਾਲਾ, ਅਲਖ ਜਗਾ ਕੇ ਟੁੱਕੜ ਮੰਗ ਕੇ ਟੱਬਰ ਪਾਲਣ ਵਾਲਾ, ਨਾ ਚੀਜ਼ ਹੈ ਨਾ, ਕੋਈ ਚੀਜ਼ ਨਹੀਂ ਹੈ। ਪਰ ਅੱਜ ਕੀ ਮਰਦਾਨਾ ਨਾ ਚੀਜ਼ ਹੈ? ਨਹੀਂ, ਜੁੜ ਗਏ ਮੇਰੇ ਸਾਹਿਬ ਗੁਰੂ ਨਾਨਕ ਗੋਬਿੰਦ ਜੀ ਦੇ ਨਾਲ, ਅਤੇ ਅੱਜ ਮਰਦਾਨਾ ਜੀ ਭਾਈ ਮਰਦਾਨਾ ਜੀ ਨੇ। ਕਿਹਦੇ ਭਾਈ ਨੇ? ਗੁਰੂ ਨਾਨਕ ਦੇ ਭਾਈ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਨੇ। ਅਤੇ ਭਾਈ ਦਾ ਦੂਜਾ ਅਰਥ ਭਰਾ ਹੈ ਨਾ। ਅੱਜ ਮਰਦਾਨਾ ਦੁਨੀਆ ਦਾ ਉਹ ਮਰਦਾਨਾ ਨਹੀਂ ਹੈ ਜੋ ਨਾਚੀਜ਼ ਮਰਦਾਨਾ ਸੀ, ਜੋ ਰੁਲਦਾ ਫਿਰਦਾ ਮਰਦਾਨਾ ਸੀ। ਅੱਜ ਮਰਦਾਨਾ ਭਾਈ ਮਰਦਾਨਾ ਸਾਹਿਬ ਨੇ। ਕਿਹਦੇ ਭਾਈ ਸਾਹਿਬ ਨੇ? ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਭਾਈ ਸਾਹਿਬ ਨੇ। ਅਤੇ ਫਿਰ ਮਰਦਾਨਾ ਕੀ ਚੀਜ਼ ਹੈ? ਜੋ ਗੁਰੂ ਨਾਨਕ ਹੈ ਉਹੀ ਚੀਜ਼ ਮਰਦਾਨਾ ਜੀ ਹੋ ਗਏ। ਅੱਜ ਅਸਾਂ ਜਦ ਵਾਪਸ ਜਾਣਾ ਤਾਂ ਉਹੀ ਚੀਜ਼ ਬਣਨਾ ਜੋ ਗੁਰੂ ਨਾਨਕ ਸਾਹਿਬ ਦੇ ਨਾਲ ਜੁੜ ਕੇ ਬਣਦੀ ਹੈ, ਕਿਉਂਕਿ ਅਸੀਂ ਅੱਜ ਉਸ ਨਾਲ ਜੁੜੇ ਹਾਂ ਜੋ ਨਚੀਜ਼ਿਆਂ ਨੂੰ ਚੀਜ਼ ਕਰ ਦਿੰਦਾ ਹੈ, ਜਿਸ ਦੀ ਨਿਗਾਹ ਪੈ ਜਾਂਦੀ ਹੈ ਅਤੇ ਅੰਮ੍ਰਿਤ ਬਰਸਦਾ ਹੈ। ਅਸੀਂ ਪੜ੍ਹਦੇ ਹਾਂ ਨਾ, ਅਮੈ ਦ੍ਰਿਸ਼ਟ ਸ਼ੁਭ ਕਰੈ, ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਉਹ ਸ਼ੁਭ ਕਰ ਦਿੰਦਾ। ਅਮੈ ਦ੍ਰਿਸ਼ਟ ਸ਼ੁਭ ਕਰੈ, ਕਿਆ ਕਰੈ, ਹਰੈ ਅਘ ਪਾਪ ਸਕਲ ਮਲ। ਅੰਮ੍ਰਿਤ ਦ੍ਰਿਸ਼ਟੀ ਖੋਲ੍ਹਦੇ ਨੇ, ਜਿਨ੍ਹਾਂ ਜਿਨ੍ਹਾਂ 'ਤੇ ਪੈ ਜਾਂਦੀ ਹੈ ਉਹਨਾਂ ਦਾ ਖਿੱਚ ਲੈਂਦੇ ਨੇ। ਆ ਵੇਖਿਆ ਨਾ, ਸੂਰਜ ਚੜ੍ਹਦਾ ਕੀ ਖਿੱਚਦਾ? ਸੂਰਜ ਸੋਖਦਾ ਹੈ, ਸਭ ਨੂੰ ਪਤਾ ਹੈ ਨਾ, ਸੂਰਜ ਸੋਖਦਾ ਹੈ। ਕੀ ਸੋਖਦਾ? ਜਲ ਸੋਖਦਾ ਹੈ। ਤਾਂ ਪਤਾ ਇਹ ਜੀਵਨ ਨੂੰ ਵੀ ਸੋਖ ਲੈਂਦਾ ਜੀ, ਇਹ ਸਭ ਕੁਝ ਨੂੰ ਸੋਖ ਲੈਂਦਾ ਆਪਣੇ ਵਿੱਚ। ਅਤੇ ਗੁਰੂ ਦੀ ਦ੍ਰਿਸ਼ਟੀ ਇਸੇ ਕਰਕੇ ਗੁਰੂ ਨੂੰ ਸਪਾਨਾਨ ਭਾਨ ਕਹਿੰਦੇ ਨੇ, ਸੂਰਜਾਂ ਦਾ ਸੂਰਜ, ਮਹਾਂ ਸੂਰਜ। ਆਹ ਤਾਂ ਜੀਵਨ ਸੋਖ ਲੈਂਦਾ, ਮਾਰ ਦਿੰਦਾ। ਕੁਝ ਦਿਨ ਲਗਾਤਾਰ ਕਿਸ ਨੂੰ ਧੁੱਪੇ ਰੱਖ ਛੱਡੋ, ਆਪਣੇ ਆਪ ਮਰ ਜਾਏਗਾ, ਕਿਉਂਕਿ ਸੋਖਦਾ ਹੈ। ਪਰ ਗੁਰੂ ਦੀ ਦ੍ਰਿਸ਼ਟੀ ਵਿਕਾਰਾਂ ਨੂੰ ਸੋਖ ਲੈਂਦੀ ਹੈ, ਵਿਕਾਰਾਂ ਨੂੰ ਸੁਕਾ ਦਿੰਦੀ ਹੈ। ਬਸ ਲਗਾਤਾਰ ਗੁਰੂ ਦੀ ਦ੍ਰਿਸ਼ਟੀ ਵਿੱਚ ਆਉਂਦੇ ਰਹੇ, ਇਸ ਤਨ ਮਨ 'ਚੋਂ ਆਪਣੇ ਆਪ ਵਿਕਾਰ ਸੁੱਕ ਜਾਣਗੇ, ਵਿਕਾਰ ਮੁੱਕ ਜਾਣਗੇ। ਜੋ ਸੁੱਕ ਜਾਏ ਉਹ ਮੁੱਕ ਜਾਂਦਾ। ਹਾਂ, ਜੋ ਸੁੱਕੇ ਨਾ ਉਹਦੀ ਜੜ ਹਰੀ ਰਹਿੰਦੀ ਹੈ, ਪਰ ਜੋ ਸੁੱਕ ਜਾਏ ਉਹ ਆਪੇ ਹੀ ਮੁੱਕ ਜਾਂਦਾ ਹੈ। ਗੁਰੂ ਕੀ ਕਰਦੇ ਨੇ? ਨਿਗਾਹ ਪਾਉਂਦੇ ਨੇ। ਆ ਇਸੇ ਜਿਹਨੇ ਜੀ ਬੈਠਦੇ ਹਾਂ, ਆ ਵੇਖਿਆ ਨਾ ਪ੍ਰੇਮੀ ਜਨਾਂ ਨੂੰ, ਉਹ ਨੇੜੇ ਟੁੱਕ ਟੁੱਕ ਕੇ ਬਹਿੰਦੇ ਨੇ। ਕਿਉਂ ਬਹਿੰਦੇ ਨੇ ਟੁੱਕ ਟੁੱਕ ਕੇ? ਆਹ ਉੱਥੇ ਦੂਰ ਵੀ ਤਾਂ ਬਹਿ ਕੇ ਸਪੀਕਰ ਤੋਂ ਗਲੀ 'ਚ ਆਵਾਜ਼ ਆਉਂਦੀ ਨਾ, ਪਰ ਨਹੀਂ, ਫਿਰ ਵੀ ਅਭਿਆਸੀ ਜਨਾਂ ਨੂੰ ਪਕੜੈ, ਸਤਸੰਗੀਆਂ ਨੂੰ ਪਕੜੈ ਇਸ ਤੱਤ ਦੀ। ਉਹ ਨੇੜੇ ਨੇੜੇ ਹੋ ਕੇ ਬਹਿੰਦੇ ਨੇ। ਤਾਂ ਕਿਉਂ? ਉਹਨੂੰ ਪਤਾ ਹੈ ਦ੍ਰਿਸ਼ਟੀ ਪੈਂਦੀ ਹੈ, ਗੁਰੂ ਦੀ ਕਿਰਪਾ ਦ੍ਰਿਸ਼ਟੀ ਪੈਂਦੀ ਹੈ। ਸਾਰਿਆਂ 'ਤੇ ਪੈਂਦੀ ਹੈ? ਇੱਕ ਸਮਾਨ ਪੈਂਦੀ ਹੈ? ਨਹੀਂ ਪੈਂਦੀ, ਸਭ 'ਤੇ ਇੱਕ ਸਮਾਨ ਨਹੀਂ ਜੇ ਪੈਂਦੀ। ਦ੍ਰਿਸ਼ਟੀ ਦਾ ਜੋ ਕਿਰਣਾਤਮਕ ਹੁੰਦੀ ਹੈ, ਉਹਦਾ ਕੁਦਰਤੀ ਅਸੂਲ ਹੈ, ਜਿਤਨਾ ਨਜ਼ਦੀਕ ਕੇਂਦਰ ਦੇ ਹੋਏਗਾ ਉਤਨਾ ਗਹਿਰਾ ਪੱਖ ਹੋਏਗਾ, ਜਿਤਨਾ ਦੂਰ ਹੋਏਗਾ ਉਤਨਾ ਦਾ ਪੱਖ ਹਲਕਾ ਹੁੰਦਾ ਜਾਏਗਾ। ਆ ਟਾਰਚ ਦੇਖਿਆ ਨਾ, ਨੇੜੇ ਰੋਸ਼ਨੀ ਤੇਜ਼, ਦੂਰ ਘੱਟ। ਦੀਪਕ ਦੇ ਨੇੜੇ ਨੇੜੇ ਰੋਸ਼ਨੀ, ਪਹਿਲੀ ਲੇਅਰ 'ਚ ਬਹੁਤ ਚਾਨਣਾ, ਦੂਜੀ ਲੇਅਰ 'ਚ ਹੋਰ ਘੱਟ, ਹੋਰ ਘੱਟ, ਹੋਰ ਘੱਟ, ਹੋਰ ਘੱਟ, ਅਤੇ ਦੂਰ ਜਾ ਕੇ ਉੱਥੋਂ ਦੇਖਾਂਗੇ ਦੀਵਾ ਜਗਦਾ ਨਜ਼ਰ ਆਏਗਾ, ਪਰ ਸਾਨੂੰ ਰੋਸ਼ਨੀ ਨਜ਼ਰ ਨਹੀਂ ਆਏਗੀ। ਅੱਜ ਆਸਮਾਨ ਵਿੱਚ ਸਿਤਾਰੇ ਤਾਰੇ ਬੜੀ ਦੂਰ ਨੇ, ਅਤੇ ਗਿਆਨੀ ਵਿਗਿਆਨੀ ਕਹਿੰਦੇ ਨੇ ਸੂਰਜ ਤੋਂ ਵੱਡੇ ਵੀ ਨੇ, ਸੂਰਜ ਤੋਂ ਕਈ ਗੁਣਾ ਵੱਡੇ ਹੋਣਗੇ ਆਕਾਸ਼ ਚਮਕਦੇ ਹੋਏ ਤਾਰੇ ਸਿਤਾਰੇ। ਪਰ ਲੱਖਾਂ ਤਾਰੇ ਸਿਤਾਰੇ ਇਕੱਠੇ ਹੋ ਕੇ ਵੀ ਅੱਜ ਤੱਕ ਇੱਕ ਮਨੁੱਖ ਦਾ ਇੱਕ ਕਦਮ ਵੀ ਰੋਸ਼ਨ ਨਹੀਂ ਕਰ ਪਾਏ। ਕੀ ਉਹਨਾਂ 'ਚ ਰੋਸ਼ਨੀ ਨਹੀਂ ਹੈ? ਨਹੀਂ, ਦੂਰੀ ਇਤਨੀ ਜ਼ਿਆਦਾ ਹੋ ਗਈ ਹੈ, ਦੂਰੀ ਇਤਨੀ ਜ਼ਿਆਦਾ ਨੇ ਕਿ ਬਸ ਚਮਕਦੇ ਟਿਮਟਿਮਾਉਂਦੇ ਨਜ਼ਰ ਆਉਂਦੇ ਹੈ ਨੇ, ਕੋਈ ਕਮੀ ਨਹੀਂ ਉਹਨਾਂ 'ਚ, ਬਸ ਟਿਮਟਿਮਾਉਂਦੇ ਨੇ, ਬਸ ਚਮਕਦੇ ਨਜ਼ਰ ਆਉਂਦੇ ਨੇ, ਪਰ ਸਾਨੂੰ ਲਾਭ ਕੋਈ ਨਹੀਂ ਮਿਲਦਾ। ਲਾਭ ਕਿਹਤੋਂ ਮਿਲਦਾ? ਸੂਰਜ ਤੋਂ। ਕਿਉਂ? ਕਿਉਂਕਿ ਸੂਰਜ ਨੇੜੇ ਹੈ। ਇਸੇ ਕਰਕੇ ਜੇ ਲਾਭ ਲੈਣਾ ਹੈ ਤਾਂ ਗੁਰੂ ਦੇ ਨੇੜੇ ਆ ਜਾਈਏ, ਜਿਤਨਾ ਨੇੜੇ ਆ ਜਾਵਾਂਗੇ ਉਤਨਾ ਲਾਭ ਜ਼ਿਆਦਾ ਹੋ ਜਾਏਗਾ, ਉਤਨੀ ਵੱਡੀ ਚੀਜ਼ ਹੋ ਜਾਵਾਂਗੇ, ਉਤਨੀ ਚਮਕ ਜ਼ਿਆਦਾ ਹੋ ਜਾਏਗੀ। ਬਚਨ ਪੜ੍ਹਦੇ ਹਾਂ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਅਤੇ ਦੂਜੀ ਬਚਨ ਕੀ ਹੈ, ਕਿਸੇ ਥੋੜ੍ਹੀ ਕਿਸੇ ਹੈ ਕਣੇਰੀ। ਹਾਂ, ਥੋੜ੍ਹੀ ਕਿਹਨਾਂ 'ਤੇ? ਜੋ ਦੂਰ ਰਹਿ ਗਏ ਉਹਨਾਂ 'ਤੇ ਥੋੜ੍ਹੀ। ਹਾਂ, ਇੱਥੇ ਗੱਲ ਸੱਚ ਹੈ ਕਿ ਕਦਮਾਂ ਦੀ ਦੂਰੀ ਇੱਥੇ ਨਹੀਂ ਨਾਪੀ ਜਾਂਦੀ, ਇੱਥੇ ਵਿਚਾਰਾਂ ਦੀ, ਇੱਥੇ ਸੁਰਤਾਂ ਦੀ, ਇੱਥੇ ਚੇਤਨਾ ਦੀ। ਹੋ ਸਕਦਾ ਕੋਈ ਚੌਰ ਬਰਦਾਰ ਵੀ ਬੜਾ ਦੂਰ ਹੋਵੇ, ਅਤੇ ਹੋ ਸਕਦਾ ਕੋਈ ਬਹੁਤ ਦੂਰ ਖੜਾ ਹੋਇਆ ਬਹੁਤ ਨੇੜੇ ਹੋਵੇ। ਇੱਥੇ ਚਿੰਤਨ ਦੀ ਸੁਰਤ ਦੀ ਦੂਰੀ ਹੈ। ਅੱਜ ਮੇਰੇ ਪਾਤਸ਼ਾਹ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ ਇਸ ਨੁਕਤਾ ਚ, ਅੱਜ ਦਾ ਵਿਚਾਰ ਸਾਨੂੰ ਪ੍ਰਾਪਤ ਹੁੰਦਾ ਹੈ ਮੇਰਾ ਸਾਹਿਬ ਕੀ ਕਰਦੇ ਨੇ, ਮੇਰੇ ਸਾਹਿਬ ਕੌਣ ਨੇ, ਮੇਰੇ ਸਾਹਿਬ ਨਚੀਜ਼ ਨੂੰ ਚੀਜ਼ ਬਣਾ ਦਿੰਦੇ, ਭਾਵ ਮੇਰੇ ਸਾਹਿਬ ਸਮਰੱਥ ਨੇ। ਦੁਨੀਆ 'ਚ ਮੇਰੇ ਸਾਹਿਬ ਵਰਗਾ ਹੈ ਹੀ ਕੋਈ ਨਹੀਂ, ਕਿਉਂਕਿ ਦੁਨੀਆ ਦੇ ਬਾਕੀ ਸਭ ਚੰਗਾ ਬਣਾ ਦਿੰਦੇ ਨੇ, ਸਮਝ ਆਈ, ਚੰਗਾ ਬਣਾ ਦਿੰਦੇ ਨੇ। ਹਰ ਅਧਿਆਪਕ ਆਪਣੇ ਵਿਦਿਆਰਥੀ ਨੂੰ ਪੜ੍ਹਾਉਂਦਾ ਚੰਗਾ ਬਣਾ ਦਿੰਦਾ, ਪਰ ਆਪਣੇ ਵਰਗਾ ਨਹੀਂ ਬਣਾ ਪਾਉਂਦਾ, ਆਪਣੇ ਬਰਾਬਰਤਾ 'ਤੇ ਨਹੀਂ ਕਰ ਪਾਉਂਦਾ, ਆਪਣੇ 'ਚ ਸਮਾ ਕੇ ਆਪ ਲੁਕ ਨਹੀਂ ਜਾਂਦਾ, ਉਹਦੇ ਹਿਰਦੇ 'ਚੋਂ ਨਹੀਂ ਨਜ਼ਰ ਆਉਂਦਾ। ਪਰ ਮੇਰਾ ਸਾਹਿਬ, ਮੇਰਾ ਗੋਬਿੰਦ ਨਚੀਜ਼ਿਆਂ ਨੂੰ ਚੀਜ਼ ਕਰ ਦਿੰਦਾ ਅਤੇ ਹਿਰਦੇ 'ਚ ਬੈਠ ਕੇ ਫਿਰ ਰੋਸ਼ਨੀ ਦਿੰਦਾ, ਫਿਰ ਹਿਰਦਿਆਂ 'ਚੋਂ ਦੇਖਦਾ। ਅੱਜ ਸਮਝ ਆ ਜਾਏ ਇਹ ਤੱਤ ਵਿਚਾਰ, ਫਿਰ ਮੇਰਾ ਸਾਹਿਬ ਕਿਵੇਂ ਦਿੰਦਾ, ਕੀ ਕੁਝ ਕਰਦਾ। ਪਾਤਸ਼ਾਹ ਬੜੇ ਪਿਆਰ ਨਾਲ ਖੁਲਾਸਾ ਕਰਦੇ ਨੇ, ਜਿਹਦੇ ਕੋਲ ਆ ਕੇ ਬੈਠੇ ਹਾਂ ਨਾ ਉਹਦੇ ਬਾਰੇ ਖਿਆਲ ਦ੍ਰਿੜ ਹੋ ਜਾਏ, ਅਭਿਆਸੀਆਂ ਨੂੰ, ਖਾਸ ਕਰਕੇ ਅਭਿਆਸੀਆਂ ਨੂੰ। ਜਦ ਵੀ ਅਭਿਆਸ ਕਰਨਾ ਹੈ, ਜਾਪ ਕਰਨਾ ਹੈ, ਅਸੀਂ ਜਦੋਂ ਬੰਦਗੀ ਕਰਦੇ ਦੁਨਿਆਵੀ ਤੌਰ 'ਤੇ ਬੈਠਦੇ ਹਾਂ, ਕੋ ਖਿਆਲ ਹੋਏਗਾ ਨਾ ਕਿਹਦੀ ਬੰਦਗੀ ਕਰਦੇ ਹੋ, ਧਿਆਨ ਕਰਦੇ ਹਾਂ, ਸਿਮਰਨ ਕਰਦੇ ਹਾਂ, ਕਿਹਦਾ ਧਿਆਨ ਕਰਦੇ ਹਾਂ, ਕੋ ਪਤਾ ਹੋਣਾ ਚਾਹੀਦਾ ਨਾ ਕਿਹਦਾ ਸਿਮਰਨ ਕਰਦੇ ਹਾਂ। ਕਿਉਂਕਿ ਜਿਸ ਦਾ ਧਿਆਨ ਧਰਦੇ ਹਾਂ ਫਿਰ ਉਹਦੇ ਵਰਗੇ ਉਹਦੀ ਵਿਚਾਰ ਤੱਤ ਗਿਆਨ ਹੋਣਾ ਚਾਹੀਦਾ ਨਾ। ਇਹ ਥੋੜ੍ਹਾ ਕਿ ਐਵੇਂ ਹੀ ਆਏ ਅੱਖਾਂ ਮੀਚ ਕੇ ਬਹਿ ਗਏ ਜੀ, ਨਹੀਂ, ਇੱਥੇ ਆਏ ਕਿਸੇ ਦਾ ਧਿਆਨ ਧਰਦੇ ਹੋ ਨਾ, ਕਿਹਦਾ ਧਿਆਨ ਧਰਦੇ ਹਾਂ, ਗੁਰੂ ਦਾ, ਵਾਹਿਗੁਰੂ ਜੀ ਦਾ, ਕੀ ਸਰੂਪ ਹੈ। ਜਦੋਂ ਅਸੀਂ ਨੇਤਰ ਬੰਦ ਕਰਕੇ ਆਪਣੇ ਸਾਹਿਬ ਦੇ ਧਿਆਨ 'ਚ ਬੈਠਦੇ ਹਾਂ ਅਤੇ ਮੇਰੇ ਸਾਹਿਬ ਕੈਸਾ ਹੈ, ਇੱਕ ਭਾਵ ਮੇਨਟੇਨ ਹੋਣਾ ਚਾਹੀਦਾ ਸਿੱਖਣਾ। ਉਸ ਭਾਵ ਤੋਂ ਬਿਨਾਂ ਭਗਤੀ ਨਹੀਂ ਜਿਉਣੀ। ਨਿਰੋਲ ਧਿਆਨ ਦੇ ਨਾਲ ਸ਼ੂਨ ਧਿਆਨ ਪ੍ਰਾਪਤ ਹੋ ਜਾਏਗਾ, ਇਹ ਧਿਆਨੀ ਬਣ ਜਾਵਾਂਗੇ ਜੋ ਦੁਨੀਆਂ ਦੇ ਵੱਡੇ ਵੱਡੇ ਯੋਗੀਆਂ ਨੇ ਮਾਣਿਆ। ਨਿਰੋਲ ਧਿਆਨ ਬਿਨਾਂ ਕਿਸੇ ਭਾਵ ਤੋਂ, ਬਿਨਾਂ ਕਿਸੇ ਵਿਚਾਰ, ਜੋ ਲੋਕ ਕਹਿੰਦੇ ਨੇ ਨਿਰਵਿਚਾਰ ਸਮਾਧੀ, ਕਾਹਦੀ ਨਿਰਵਿਚਾਰ, ਸ਼ੂਨ 'ਤੇ ਟਿਕ ਜਾਓਗੇ ਠੀਕ ਹੈ, ਜਿੰਨਾ ਚਿਰ ਸ਼ੂਨ 'ਤੇ ਟਿੱਕੇ ਰਹੋਗੇ, ਟਿੱਕੇ ਰਹਾਂਗੇ, ਫਿਰ ਡਿੱਗੇ, ਫਿਰ ਉਹੀ ਨਿੰਦਾ ਚੁਗਲੀ, ਆ ਦੁਨੀਆਂ ਕਰਦੀ ਨਾ ਠੀਕ ਹੈ, ਅੱਖਾਂ ਮੀਚ ਲਈਆਂ, ਉਸ ਤੋਂ ਬਾਅਦ ਫਿਰ ਉਹੀ ਨਿੰਦਾ ਚੁਗਲੀ, ਫਿਰ ਈਰਖਾ ਦੁਸ਼, ਕਿਉਂਕਿ ਭਾਵ ਨਹੀਂ ਗੇ। ਅਤੇ ਬਚਨ ਪੜ੍ਹਿਆ ਨਾ, ਭਾਵ ਬਿਨਾਂ ਭਗਤ ਨਾ ਹੋਏ ਤੇਰੀ। ਫਲ ਕਿਹਨਾਂ ਨੂੰ ਲੱਗਦੇ ਨੇ, ਭਾਵਨਾਵਾਂ ਨੂੰ, ਸਰੀਰਾਂ ਦੇ ਕਰਤਬਾਂ ਨੂੰ ਕੋਈ ਫਲ ਨਹੀਂ ਜੇ ਲੱਗਦਾ। ਆ ਹੁਣ ਅਰਦਾਸਾਂ ਹੁੰਦੀਆਂ ਨਾ, ਅਤੇ ਅਰਦਾਸੀ ਕੀ ਸ਼ਬਦ ਕਰਦੇ ਨੇ ਸੱਚੇ ਪਾਤਸ਼ਾਹ ਜੀ, ਭਾਵਨਾ ਮੁਤਾਬਕ ਫਲ ਬਖਸ਼ੀ। ਆ ਸਾਰੀ ਸੰਗਤ ਸੱਚੇ ਪਾਤਸ਼ਾਹ ਜੀ ਤੁਹਾਡੇ ਕੋਲ ਭਾਵਨਾ ਲੈ ਕੇ ਆਈ ਹੈ, ਬੜੀ ਪ੍ਰੇਮ ਭਾਵਨਾ, ਬੜੀ ਸ਼ਰਧਾ ਭਾਵਨਾ, ਬੜੀ ਪ੍ਰੇਮ ਭਾਵਨਾ ਦੇ ਨਾਲ, ਬੜੀ ਸ਼ਰਧਾ ਭਾਵਨਾ ਦੇ ਨਾਲ ਅਸੀਂ ਆਏ ਹਾਂ ਜੀ। ਭਾਵਨਾ ਨੂੰ ਫਲ ਲੱਗਦੇ, ਭਾਵਨਾ ਕਿਆ ਚੀਜ਼ ਹੈ, ਭਾਵਨਾ ਖਿਆਲ ਹੈ, ਖਿਆਲ ਮੇਰੇ ਕੋਲ ਹੈ, ਪਰ ਖਿਆਲ ਦਾ ਜੋ ਫੋਕਸ ਹੈ, ਜਿਵੇਂ ਟਾਰਚ ਸਾਡੇ ਹੱਥ ਵਿੱਚ ਹੁੰਦੀ ਹੈ, ਪਰ ਟਾਰਚ ਦੇਖਣਾ ਕੀ ਚਾਹੁੰਦੇ ਹੋ, ਆਸਮਾਨ ਵੱਲ ਟਾਰਚ ਜਿੰਨੀ ਮਰਜ਼ੀ ਵੱਡੀ ਜਗਾ ਲਓ ਕੁਛ ਨਜ਼ਰ ਨਹੀਂ ਆਏਗਾ। ਟਾਰਚ ਨਾ ਦੇਖਣ ਵਾਸਤੇ ਸਾਹਮਣੇ ਕੁਛ ਚਾਹੀਦਾ ਵੀ ਹੈ, ਇਸੇ ਕਰਕੇ ਜਿਸ 'ਤੇ ਫੋਕਸ ਲਗਾਉਂਦੇ ਫਿਰ ਉਹ ਚਿਹਰਾ ਨਜ਼ਰ ਆਏਗਾ, ਉਹ ਵਸਤੂ ਨਜ਼ਰ ਆਏਗੀ। ਭਾਵਨਾ ਦੀ ਟਾਰਚ ਦੇ ਨਾਲ ਖਿਆਲ ਸਾਡੇ ਕੋਲ ਹੈ, ਕੀ ਦੇਖਣਾ ਚਾਹੁੰਦੇ ਹੋ, ਨੇਤਰ ਬੰਦ ਕਰਕੇ ਜੋ ਦਰਸ਼ਨ ਕਰਨਾ ਚਾਹੁੰਦੇ ਹੋ, ਉਹ ਕੀ ਇੱਕ ਦਰਸ਼ਨ ਕਰਨਾ ਚਾਹੁੰਦੇ ਹੋ, ਆਪਣੇ ਸਾਹਿਬ ਦੇ। ਸਾਹਿਬ ਤੁਹਾਡਾ ਕਿਹੋ ਜਿਹਾ ਹੈ, ਜੇ ਕੋਈ ਸਾਥੋਂ ਪੁੱਛੇ ਤੇਰਾ ਸਾਹਿਬ ਕਿਹੋ ਜਿਹਾ ਹੈ, ਤਾਂ ਫਿਰ ਮੈਂ ਦੱਸਾਂਗਾ ਅੱਜ ਮੇਰਾ ਸਾਹਿਬ ਪਤਾ ਕਿਹੋ ਜਿਹਾ ਜੇ, ਮੇਰੇ ਸਾਹਿਬ ਦੀ ਬਖਸ਼ਿਸ਼ਾਂ ਸੁਣੋ। ਫਿਰ ਗਈ ਬਹੋੜ, ਮੇਰਾ ਸਾਹਿਬ ਦਾ ਇੱਕ ਸਰੂਪ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁੱਖਦਾਰੀ। ਮੇਰਾ ਸਾਹਿਬ ਜੋ ਚੀਜ਼ਾਂ ਲੋਕਾਂ ਦੀਆਂ ਗੁਆਚ ਗਈਆਂ ਨੇ, ਗਈ ਨੂੰ ਵਾਪਸ ਲੈ ਆਉਂਦਾ, ਗਈ ਬਹੋੜ ਬਹੁੜ ਦਾ ਮਤਲਬ ਹੁੰਦਾ ਵਾਪਸ ਲੈ ਆਉਂਦਾ ਹੈ। ਮੇਰੇ ਸਾਹਿਬ ਵਿੱਚ ਇਹ ਸਮਰੱਥਾ ਹੈ ਜੋ ਚੀਜ਼ ਕਿਸੇ ਦੀ ਚਲੀ ਜਾਏ, ਜੋ ਕਿਸੇ ਦਾ ਗਵਾਚ ਜਾਏ, ਵਾਪਸ ਦਿੰਦਾ ਹੈ। ਬੜਾ ਪਿਆਰਾ ਬਚਨ ਆਪਣੇ ਪੜ੍ਹਿਆ ਹੋਣਾ ਹੈ, ਬਾਬਾ ਕਬੀਰ ਜੀ ਦੇ ਰਾਹੀਂ ਸਾਨੂੰ ਬਚਨ ਮਿਲਿਆ ਹੈ, ਜਿਹੜੀ ਗਵਾਚੀ ਹੋਈ ਚੀਜ਼ ਨੂੰ ਵਾਪਸ ਦੇ ਦਿੰਦਾ ਉਹ ਹੈ ਸਾਹਿਬ ਤੇਰਾ। ਕਿਹੜਾ ਸਾਹਿਬ ਹੈ? ਜਿਹੜਾ ਤੈਨੂੰ ਤੇਰਾ ਜੀਵਨ ਗਵਾਚ ਗਿਆ, ਤੇਰੀ ਚੇਤਨਾ ਗਵਾਚ ਗਈ ਹੈ, ਤੇਰੀ ਸੁਰਤ ਗਵਾਚ ਗਈ ਹੈ। ਗਵਾਚੀ ਹੋਈ ਸੁਰਤ, ਗਵਾਚੀ ਹੋਈ ਚੇਤਨਾ, ਗਵਾਚਾ ਹੋਇਆ ਜੀਵਨ ਤੇਰਾ ਇਸ ਮਾਇਆ ਦੇ ਝਮੇਲਿਆਂ 'ਚ ਵਾਪਸ ਕਰ ਦਿੰਦਾ ਹੈ, ਉਹ ਹੈ ਤੇਰਾ ਸਾਹਿਬ। ਇਸੇ ਕਰਕੇ ਬਾਬਾ ਕਬੀਰ ਜੀ ਬੜੇ ਪਿਆਰ ਨਾਲ ਕਹਿੰਦੇ, ਫਿਰ ਐਸੇ ਸਾਹਿਬ ਨੂੰ ਰੋਜ਼ ਚੇਤਾ ਕਰਨਾ ਚਾਹੀਦਾ ਨਾ, ਕਿ ਚੀਜ਼ ਗਵਾਚ ਜੇ ਤਾਂ ਹੀ ਚੇਤਾ ਕਰਨਾ ਚਾਹੀਦਾ। ਆ ਦੁਨੀਆਂ ਵਿੱਚ ਹੈ ਨਾ, ਕੁਝ ਲੋਕਾਂ ਨੇ ਦਫ਼ਤਰ ਬਣਾਏ ਨੇ ਜਸੂਸੀ ਦਫ਼ਤਰ, ਆਖੇ ਚੀਜ਼ ਗਵਾਚ ਜਾਏ, ਬੰਦਾ ਗਵਾਚ ਜਾਏ, ਸਾਨੂੰ ਆ ਕੇ ਖਬਰ ਕਰੋ, ਅਸੀਂ ਲੱਭ ਦਿਆਂਗੇ ਜੀ। ਅਸੀਂ ਇੱਦਾਂ ਕਰਦੇ ਹਾਂ ਨਾ, ਕਿ ਅਸੀਂ ਇਹ ਦਫ਼ਤਰ ਸਮਝੇ ਹੈ ਕਿ ਸਾਡਾ ਗੁਲਾਮ ਹੈ, ਕਿ ਮੇਰੀ ਚੀਜ਼ ਗਵਾਚ ਗਈ ਮੈਂ ਚਾਰ ਪੈਸੇ ਦਿਆਂਗਾ, ਮੇਰੀ ਚੀਜ਼ ਲੱਭ ਲਿਆ, ਇੱਕ ਦੁਨਿਆਵੀ ਜਾਸੂਸ ਹੈ। ਨਹੀਂ, ਕਾਮ ਪਰੇ ਹਰ ਸਮਰੀਏ, ਅਸੀਂ ਇੱਦਾਂ ਹੀ ਕਹਿੰਦੇ ਨਾ, ਕੰਮ ਪੈ ਗਿਆ ਫਿਰ ਚੇਤਾ ਆ ਗਿਆ, ਫਿਰ ਕਿਸੇ ਜਾਸੂਸ ਦਾ ਚੇਤਾ ਆ ਜਾਂਦਾ, ਕਿਸੇ ਦੁਨੀਆ ਦੇ ਮਿੱਤਰ ਦਾ ਚੇਤਾ ਆ ਜਾਂਦਾ। ਸਾਨੂੰ ਬਹੁਤੇ ਲੋਕਾਂ ਨੂੰ ਕੰਮ ਪੈਣ 'ਤੇ ਰੱਬ ਦਾ ਚੇਤਾ ਆ ਜਾਂਦਾ, ਪਰ ਸਤਿਗੁਰੂ ਕੀ ਕਹਿੰਦੇ ਨੇ, ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿੱਤ, ਫਿਰ ਕੀ ਹੋਏਗਾ? ਕਹਿੰਦੇ ਕਿ ਅਮਰਾ ਪਰਿਵਾਸਾ ਕਰੋ, ਹਰ ਗਿਆ ਬਹੁਰ ਹੈ, ਹਰੀ ਕੀ ਕਰਦਾ ਹੈ, ਤੂੰ ਚੇਤਾ ਕਰ, ਹਰੀ ਕੀ ਕਰੇਗਾ, ਜੋ ਵੀ ਤੇਰਾ ਗਿਆ ਹੈ, ਤੂੰ ਆਪਣਾ ਗਿਆਨ ਗਵਾ ਬੈਠਾ ਹੈ, ਚੇਤਨਾ ਗਵਾ ਬੈਠਾ ਹੈ, ਆਪਣੀ ਸੁਰਤ ਗਵਾ ਬੈਠਾ ਹੈ, ਅਮੁੱਲਕ ਹੀਰਾ ਜਨਮ ਗਵਾ ਬੈਠਾ ਹੈ, ਚੇਤਾ ਕਰ ਆਪਣੇ ਸਾਹਿਬ ਨੂੰ, ਤੇਰਾ ਜਨਮ ਤੈਨੂੰ ਦੇ ਦੇਗਾ, ਤੇਰੀ ਚੇਤਨਾ ਤੈਨੂੰ ਦੇ ਦੇਗਾ, ਤੇਰੇ ਜੀਵਨ ਦੀਆਂ ਖੁਸ਼ੀਆਂ ਤੈਨੂੰ ਦੇ ਦੇਗਾ, ਤੇਰੇ ਜੀਵਨ ਦੀਆਂ ਰੌਣਕਾਂ ਤੈਨੂੰ ਦੇ ਦੇਗਾ। ਇਹ ਗਈ ਬਹੋੜ, ਮੇਰੀ ਖੁਸ਼ੀਆਂ ਗੁਆਚ ਗਈਆਂ ਨੇ, ਮੇਰੇ ਜੀਵਨ 'ਚੋਂ ਆਨੰਦ ਗੁਆਚ ਗਿਆ ਏ, ਮੇਰੇ ਜੀਵਨ 'ਚੋਂ ਮੇਰੀ ਰੌਣਕ ਗੁਆਚ ਗਈ ਏ, ਪਰ ਚੇਤਾ ਰੱਖਣਾ, ਮੇਰਾ ਸਾਹਿਬ ਗਈਆਂ ਹੋਈਆਂ ਖੁਸ਼ੀਆਂ ਮੋੜ ਦਿੰਦਾ ਹੈ, ਗੁਆਚੀਆਂ ਹੋਈਆਂ ਖੁਸ਼ੀਆਂ ਵਾਪਸ ਲਿਆ ਦਿੰਦਾ, ਪਰ ਚੇਤਾ ਕਰਨਾ ਪੈਣਾ, ਭਾਉ ਟਿਕਾਣਾ ਪੈਣਾ। ਕੀ ਭਾਉ? ਇਹ ਨਿਚੀਜਿਆਂ ਚੀਜ਼ ਕਰੇ, ਨਾਚੀਜ਼ ਨੂੰ ਇਹ ਚੀਜ਼ ਕਰ ਦਿੰਦਾ, ਜ਼ਮੀਨ 'ਤੇ ਡਿੱਗੇ ਹੋਏ ਨੂੰ ਆਕਾਸ਼ 'ਤੇ ਚੜ੍ਹਾਉਂਦਾ। ਪੜ੍ਹਦੇ ਨਾ, ਧਰਤੀ 'ਤੇ ਆਕਾਸ਼ ਚੜ੍ਹਾਵੇ, ਡਿੱਗ ਪਿਆ ਧਰਤੀ 'ਤੇ ਆਕਾਸ਼ 'ਤੇ ਬੈਠਾ ਜਾਂਦਾ, ਇਹ ਬਾਦਸ਼ਾਹ ਬਣਾ ਦਿੰਦਾ, ਇਹ ਸਲਤਨਤਾਂ ਬਖਸ਼ਿਸ਼ ਦੇ ਦਿੰਦਾ। ਅਸੀਂ ਸਾਖੀਆਂ ਪੜ੍ਹਦੇ ਨਾ, ਗੁਰੂ ਨਾਨਕ ਪਾਤਸ਼ਾਹ ਸੋ ਤੋਂ ਪੀਰ ਦਸਤਗੀਰ ਨੇ ਪੁੱਛਿਆ ਸੀ, ਖੁਦਾ ਕੀ ਕਰਦਾ ਹੈ? ਬੜੀ ਵੱਡੀ ਸਾਖੀ ਹੈ। ਮਜਲਸ ਲੱਗੀ ਸੀ, ਸਤਿਗੁਰੂ ਨਾਨਕ ਬੈਠੇ ਨੇ, ਦਸਤਗੀਰ ਬੈਠਾ ਹੋਇਆ, ਵਕਤ ਦਾ ਪੀਰ ਹੈ, ਤਾਕਤ ਹੈ, ਰੋਹਬ ਹੈ ਦੇ ਕੋਲ, ਗੁਰੂ ਨਾਨਕ ਸਾਹਿਬ ਉੱਥੇ ਉਪਰੇ ਨੇ, ਬਗਾਨਾ ਮੁਲਕ ਹੈ, ਉੱਥੇ ਬਿਠਾਇਆ ਗੁਰੂ ਨਾਨਕ, ਇੱਥੇ ਤਖ਼ਤ 'ਤੇ ਬੈਠਾ ਆਪ ਚੌਕੜਾ ਲਾ ਕੇ। ਪੀਰ ਦਸਤਗੀਰ ਕਹਿਣ ਲੱਗੇ, ਤੁਹਾਡੀ ਤਾਰੀਫ ਸੁਣੀ, ਤੁਹਾਡਾ ਬਚਨ ਸੁਣਿਆ, ਚੰਗਾ ਲੱਗਾ ਹੈ, ਤੁਹਾਡੇ ਇੱਕ ਆਵਾਜ਼ ਨੇ ਸਾਡਾ ਦਾ ਸ਼ਹਿਰ ਸੁਣ ਕੀਤਾ, ਮੈਂ ਸਮਝਦਾ ਤੁਹਾਡੇ ਕੋਲ ਕੋਈ ਤਾਕਤ ਹੈ, ਕੁਛ ਹੈ ਤੁਹਾਡੇ ਕੋਲ, ਪਰ ਇਹ ਦੱਸੋ ਖੁਦਾ ਕੀ ਕਰਦਾ ਹੈ? ਸਤਿਗੁਰ ਹੱਸ ਪਏ, ਕਹਿਣ ਲੱਗੇ, ਖੁਦਾ ਜੋ ਕਰਦਾ ਪਰ ਮੈਂ ਦੱਸਾਂ? ਕਹਿਣ ਲੱਗੇ, ਹਾਂ ਦੱਸੋ। ਕਹਿਣ ਲੱਗੇ, ਦੱਸਣ ਵਾਸਤੇ ਨਾ ਤੁਸੀਂ ਪੀਰ ਜੀ ਇੱਥੇ ਆ ਜਾਓ, ਮੈਂ ਇੱਥੇ ਬਹਿ ਜਾਂਦਾ, ਫਿਰ ਦੱਸੂੰਗਾ। ਸਤਿਗੁਰ ਦੀ ਮੌਜ, ਪੀਰ ਵੀ ਆ ਗਿਆ, ਕਹਿਣ ਲੱਗਾ, ਹੁਣ ਦੱਸੋ। ਸਤਿਗੁਰੂ ਨਾਨਕ ਉੱਚੇ ਆਸਣ 'ਤੇ ਬੈਠ ਕੇ, ਪੀਰ ਨੀਵਾਂ ਹੋ ਕੇ ਬੈਠ ਗਿਆ। ਸਤਿਗੁਰ ਕਹਿਣ ਲੱਗੇ, ਖੁਦਾ ਆ ਕਰਦਾ ਹੀ। ਜਿਹੜੇ ਉੱਚੇ ਉੱਚੇ ਆਸਣਾਂ 'ਤੇ ਬੈਠਣ ਦਾ ਦਾਵਾ ਠੋਕਦੇ ਨੇ ਨਾ, ਉਹ ਟਹਿ ਜ਼ਮੀਨ 'ਤੇ ਪੈਂਦੇ ਹੀ, ਅਤੇ ਜਿਨ੍ਹਾਂ ਨੂੰ ਲੋਕ ਤੁੱਛ ਸਮਝਦੇ ਨੇ, ਤੁੱਛ ਕੁਛ ਵੀ ਚੀਜ਼ ਨਹੀਂ ਗੇ, ਉਹ ਵਕਤ ਦੇ ਬਾਦਸ਼ਾਹ ਬਣਾ ਦਿੰਦੇ ਨੇ। ਇਹ ਭੂਰਿਆਂ ਵਾਲਿਆਂ ਨੂੰ ਰਾਜੇ ਬਣਾ ਦਿੰਦਾ ਹੈ। ਅਸੀਂ ਪੁਰਾਣੇ ਸਾਖੀਆਂ ਤੋਂ, ਪੁਰਾਣੇ ਸਾਖੀਕਾਰਾਂ ਤੋਂ ਸੁਣਿਆ ਨਾ, ਭੂਰਿਆਂ ਵਾਲੇ ਰਾਜੇ ਕੀਤੇ ਅਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ। ਇਹ ਕਰ ਦਿੰਦਾ ਹੈ, ਇਹ ਰਾਜ ਦਿਵਾ ਦਿੰਦਾ ਹੈ। ਮੇਰੇ ਸਾਹਿਬ ਨੇ ਕਿਹਾ ਸੀ ਨਾ, ਇਨ ਗਰੀਬ ਸਿੱਖਣ ਕਹੋ ਦਿਹੋਂ ਪਾਤਸ਼ਾਹੀ, ਮੈਂ ਇਹਨਾਂ ਨੂੰ ਬਾਦਸ਼ਾਹੀ ਦੇ ਦਿਆਂਗਾ। ਇਹ ਨਾਚੀਜ਼ਿਆਂ ਨੂੰ ਚੀਜ਼ ਬਣਾ ਦਿੰਦਾ ਹੈ, ਪਹਿਲੀ ਚੇਤਾ ਰੱਖਣਾ, ਮੇਰਾ ਸਾਹਿਬ ਜੋ ਵੀ ਮੇਰਾ ਗਵਾਚਾ ਹੈ ਵਾਪਸ ਦੇ ਦੇਗਾ, ਇਸ ਭਰੋਸੇ ਨੂੰ ਲੈ ਕੇ ਬੈਠਣਾ, ਅਰਦਾਸ ਵਿੱਚ ਭਰੋਸਾ ਕੰਮ ਆਉਣਾ ਹੈ। ਗਈ ਬਹੋੜ, ਦੂਜੀ ਕੀ ਬੰਦੀ ਛੋੜ। ਅਸੀਂ ਗੁਰਪੁਰਬ ਮਨਾਇਆ ਨਾ, ਛੇਵੇਂ ਪਾਤਸ਼ਾਹ ਸਾਹਿਬ ਜੀ ਦਾ ਗੁਰੂ ਤਗ ਦੀ ਨਿਸ਼ੀਨੀ, ਅਤੇ ਛੇਵੇਂ ਪਾਤਸ਼ਾਹ ਸਾਹਿਬ ਜੀ ਦੇ ਨਾਲ ਸਾਡੇ ਪਿਆਰੇ ਸਾਖੀ ਕਰ ਕੇ ਸ਼ਬਦ ਜੋੜਦੇ ਨੇ ਬੰਦੀ ਛੋੜ ਦਾਤਾ। ਇਹ ਸ਼ਬਦ ਅਸੀਂ ਛੇਵੇਂ ਪਾਤਸ਼ਾਹ ਸਾਹਿਬ ਜੀ ਦੇ ਨਾਲ ਜੋੜਦੇ ਹਾਂ। ਬੰਦੀ ਛੋੜ, ਬੰਦੀ ਛੋੜ ਕੀ ਹੈ? ਜੋ ਬੰਦਿਸ਼ ਵਿੱਚ ਅਸੀਂ ਪਏ ਹਾਂ, ਬੰਦੀਆਂ 'ਚ ਪਏ ਹਾਂ, ਗੁਲਾਮੀਆਂ 'ਚ ਪਏ ਹਾਂ, ਮਾਇਆ ਦੀ ਗੁਲਾਮੀ, ਵਿਕਾਰਾਂ ਦੀ ਗੁਲਾਮੀ, ਇਸ ਗੁਲਾਮੀਆਂ ਤੋਂ ਸਾਹਿਬ ਆਜ਼ਾਦ ਕਰ ਦਿੰਦੇ ਨੇ। ਸੰਸਾਰ ਦੇ ਲੋਕਾਂ ਦੀਆਂ ਜੇ ਕਿਤੇ ਸਮਝ ਸਕੀਏ, ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਜਾਤੀਵਾਦ ਦੀ ਗੁਲਾਮੀ ਤੋਂ ਆਜ਼ਾਦ ਕੀਤੇ। ਬੇਸ਼ੱਕ ਅਸੀਂ ਫਿਰ ਸੰਗਲ ਆਪਣੇ ਗਲ ਪਾਏ ਨੇ, ਜਾਤੀਵਾਦ ਜਾਤਾਂ ਦੇ, ਦੇਸ਼ਾਂ ਦੇ, ਦਿਸ਼ਾਵਾਂ ਦੇ, ਭਰਮਾਂ ਦੇ, ਤਮਾਮ ਸੰਗਲਾਂ ਤੋਂ, ਤਮਾਮ ਗੁਲਾਮੀਆਂ ਤੋਂ ਮੇਰੇ ਸਤਿਗੁਰੂ ਨਾਨਕ ਨੇ ਸਾਨੂੰ ਆਜ਼ਾਦ ਕੀਤਾ। ਲੋਕਾਂ ਦੇ ਜੂੜਿਆਂ ਤੋਂ ਜੋ ਸਾਡੇ 'ਤੇ ਬ੍ਰਾਹਮਣਾਂ ਨੇ ਪਾਏ ਸਨ, ਉਸ ਜੂੜੇ ਤੋਂ ਦਸ਼ਮੇਸ਼ ਪਾਤਸ਼ਾਹ ਸਾਨੂੰ ਆਜ਼ਾਦ ਕੀਤਾ। ਇਹ ਬੰਦੀ ਛੋੜ ਦਾਤਾ, ਜਿਸ ਨੇ ਸਾਨੂੰ ਲੋਕਾਂ ਦੇ ਕਰਮਾਂ ਧਰਮਾਂ ਦੇ ਚੱਕਰਾਂ 'ਚੋਂ ਉੱਥੇ ਮੱਥਾ ਟੇਕ ਲਿਆ ਹੋਏ, ਉੱਥੇ ਪਾਣੀ ਭਰਿਆ ਹੋਏ, ਉੱਥੇ ਆਹ ਕਰ ਲਏ, ਇਹਨਾਂ ਚੱਕਰਾਂ ਤੋਂ ਮੇਰੇ ਸਾਹਿਬ ਨੇ ਬੰਦੀ ਛੋੜ ਨੇ ਆਜ਼ਾਦ ਕਰ ਦਿੱਤਾ। ਹੁਣ ਕੀ ਹੈ, ਅਸੀਂ ਕਿੱਥੇ ਪਹੁੰਚ ਗਏ? ਅਸੀਂ ਉੱਥੇ ਪਹੁੰਚ ਗਏ ਜਿੱਥੇ ਵੀ ਉਹਨੂੰ ਚੇਤਾ ਕੀਤਾ, ਮੇਰਾ ਸਾਹਿਬ ਮੇਰੇ ਨਾਲ ਹੈ। ਠਾਕੁਰ ਜਾਂ ਸਿਮਰਾਂ ਤੂੰ ਤਾਂ ਹੀ ਸਾਨੂੰ ਸਾਰੇ ਚੱਕਰਾਂ ਤੋਂ ਆਜ਼ਾਦ ਕਰ ਦੇਣ ਵਾਲਾ ਮੇਰਾ ਸਾਹਿਬ ਸਤਿਗੁਰੂ। ਬਸ ਇੱਕ ਚੇਤਾ ਰੱਖੀਏ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਧਿਆਨ ਰੱਖਣ ਵਾਲੀ ਗੱਲ, ਮੇਰਾ ਸਾਹਿਬ ਬੰਦੀ ਛੋੜ ਹੈ, ਮੇਰਾ ਸਾਹਿਬ ਗਈ ਬਹੋੜ ਬੰਦੀ ਛੋੜ, ਫਿਰ ਨਿਰੰਕਾਰ ਨਿਰਆਕਾਰ, ਇਹਦਾ ਭਾਵ ਨਹੀਂ ਕੋਈ ਹੈ ਨਹੀਂ, ਉਹ ਨਿਰਆਕਾਰ ਹੈ। ਨਿਰਆਕਾਰ ਦਾ ਮਤਲਬ ਜੋ ਆਕਾਰ ਨਹੀਂ, ਕਿਉਂਕਿ ਆਕਾਰ ਦੀ ਪਰਿਭਾਸ਼ਾ ਵਿੱਚ ਜੋ ਕੁਝ ਬਣਿਆ ਹੋਇਆ ਨਾ, ਉਹ ਸਭ ਕੁਝ ਆਕਾਰ ਦੀ ਪਰਿਭਾਸ਼ਾ ਵਿੱਚ ਆਉਂਦਾ। ਅਤੇ ਆਕਾਰ ਦੀ ਪਰਿਭਾਸ਼ਾ ਹੈ ਜਿਸ ਦਾ ਕੋਈ ਰੂਪ ਹੋਵੇ, ਜਿਸ ਦਾ ਕੋਈ ਦਾਇਰਾ ਹੋਵੇ, ਜਿਸ ਦਾ ਕੋਈ ਵਜ਼ਨ ਹੋਵੇ, ਜਿਸ ਨੂੰ ਕਿਸੇ ਨੇ ਬਣਾਇਆ ਹੋਵੇ। ਜਿਸ ਨੂੰ ਕਿਸੇ ਨੇ ਬਣਾਇਆ ਉਹ ਆਕਾਰ ਹੈ। ਸਾਹਿਬ ਨੂੰ ਕਿਸੇ ਨੇ ਬਣਾਇਆ ਨਹੀਂ, ਪਰ ਇਹਦਾ ਮਤਲਬ ਹੈ ਨਹੀਂ, ਹੈ ਪਰ ਨਿਰਾਕਾਰ ਹੈ। ਆਕਾਰ ਜੋ ਉਹਨਾਂ ਅੱਖਾਂ ਦੇ ਵਿੱਚ ਆ ਜਾਏ, ਉਹ ਆਕਾਰ ਹੋ ਜਾਂਦਾ, ਉਹਦਾ ਰੂਪ, ਉਹਦਾ ਰੰਗ, ਉਹਦਾ ਦਰਸ਼ਨ, ਪਰ ਨਹੀਂ, ਨਿਰੰਕਾਰ ਹੈ। ਨਿਰੰਕਾਰ ਦਾ ਮਜ਼ਾ ਕੀ ਹੈ ਕਿ ਉਹ ਹਰ ਥਾਂ 'ਤੇ ਹੈ, ਹਰ ਹਿਰਦੇ ਦੇ ਵਿੱਚ ਹੈ, ਹਰ ਰੂਪ ਦੇ ਵਿੱਚ ਹੈ, ਹਰ ਰੰਗ ਦੇ ਵਿੱਚ ਹੈ, ਹਰ ਜੋਤ ਵਿੱਚ ਹੈ, ਹਰ ਥਾਂ 'ਤੇ ਹੈ। ਅਸੀਂ ਕਦੇ ਕਦੇ ਪੜ੍ਹ ਲੈਂਦੇ ਹਾਂ, ਰੋਜ਼ ਪੜ੍ਹ ਲੈਂਦੇ ਹਾਂ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਤੈ ਚਾਨਣ, ਸਭ ਮਹਿ ਚਾਨਣ ਹੋਏ। ਨਿਰਾਕਾਰ ਕਿਹੋ ਜਿਹਾ ਹੈ? ਆ ਜੋ ਵੀ ਦਿਸ ਰਿਹਾ ਇਹ ਆਕਾਰ ਹੈ ਨਾ, ਪਰ ਜੇ ਮੈਂ ਕਹਿ ਦਿਆਂ ਇਹ ਮੇਰਾ ਸਾਹਿਬ ਹੈ, ਤਾਂ ਫਿਰ ਕੀ ਕਹੋਗੇ? ਜੋ ਦਿਸੈ ਸੋ ਤੇਰਾ ਰੂਪ ਹੈ, ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਬਲ ਜਾਈ ਜੀਓ, ਇਹ ਸਭ ਤੇਰੀ ਕੁਦਰਤ ਹੈ, ਤੂੰ ਕਾਦਰ ਹੈ, ਤੂੰ ਵਸਿਆ ਹੋਇਆ। ਇਹ ਗੱਲ ਚੇਤੇ ਰੱਖਣ ਵਾਲੀ ਹੈ, ਮੇਰਾ ਸਾਹਿਬ ਗਈ ਬਹੋੜ ਬੰਦੀ ਛੋੜ, ਨਿਰੰਕਾਰ ਅਤੇ ਦੁੱਖਦਾਰੀ, ਦੁੱਖ ਮਿਟਾ ਦੇਣ ਵਾਲਾ, ਦੁੱਖ ਦਾ ਇਲਾਜ ਕਰ ਦੇਣ ਵਾਲਾ, ਦੁੱਖ ਦਾ ਪ੍ਰਬੰਧ ਕਰ ਦੇਣ ਵਾਲਾ, ਅਤੇ ਮੈਂ ਕੀ? ਹਾਂਜੀ, ਫਿਰ ਪਿਆਰ ਨਾਲ ਕਹਿੰਦੇ ਚੇਤਾ ਰੱਖਣਾ, ਤੂੰ ਕੀ ਚੀਜ਼ ਹੈ?
ਹਾਂਜੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ।
ਕਿਤੇ ਆਪਣੇ ਕਿਸੇ ਗੁਣ ਰੂਪ ਰੰਗ ਵਡਿਆਈ ਦਾ ਮਾਣ ਨਾ ਕਰ ਲੈਣਾ। ਸਤਿਗੁਰੂ ਨੇ ਸਾਨੂੰ ਦੱਸਤਾ ਵੀ ਅਸੀਂ ਆਪਣੇ ਆਪ ਨੂੰ ਕੀ ਕਹਿਣਾ? ਮਹਾਰਾਜ ਮੈਨੂੰ ਕਿਸੇ ਕਰਮ ਧਰਮ ਦਾ ਪਤਾ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਕਰਮ ਧਰਮ ਹੁੰਦੇ ਨਹੀਂ, ਹੁੰਦੇ ਨੇ ਤਾਂ ਹੀ ਹੈ, ਮੈਨੂੰ ਪਤਾ ਨਹੀਂ। ਕਰਮ ਨਾ ਜਾਣਾ, ਮੈਂ ਸੰਸਾਰ ਦੇ ਕਿਸੇ ਕਰਮ ਨੂੰ ਨਹੀਂ ਜਾਣਦਾ, ਭਾਵ ਮੈਨੂੰ ਨਹੀਂ ਪਤਾ ਕਿਵੇਂ ਕੀ ਕਰਮ ਕਿਵੇਂ ਕੀਤੇ ਜਾਂਦੇ ਨੇ, ਧਰਮ ਦੇ ਨਾਂ 'ਤੇ ਕਰਮ ਕਿਹੜੇ ਕੀਤੇ ਜਾਂਦੇ ਨੇ ਅਤੇ ਕਿਵੇਂ ਕਰਨੇ ਨੇ, ਮੈਨੂੰ ਨਹੀਂ ਪਤਾ। ਨਾ ਮੈਨੂੰ ਧਰਮ ਦਾ ਪਤਾ ਹੀ, ਮੇਰੇ ਫਰਜ਼ ਕੀ ਨੇ, ਮੇਰੀ ਡਿਊਟੀਜ਼ ਕੀ ਨੇ, ਮੈਨੂੰ ਉਹਦਾ ਵੀ ਪਤਾ ਨਹੀਂ ਹੈ, ਬਸ ਮੈਂ ਤਾਂ ਲਿਬਾਸ ਪਾ ਕੇ ਬਹਿ ਗਿਆ, ਮੈਂ ਤਾਂ ਚੋਲਾ ਪਾ ਦਿੱਤਾ ਹੈ, ਮੈਂ ਬਹਿ ਗਿਆ। ਕਰਮ ਨਾ ਜਾਣਾ, ਧਰਮ ਨਾ ਜਾਣਾ, ਹਾਂ ਇੱਕ ਪਤਾ ਹੈ, ਲੋਭੀ ਆ, ਇਹ ਪਤਾ ਹੈ, ਲਾਲਚ ਹੈ, ਹਰ ਵਕਤ ਚਾਹਨਾ ਆਹ ਵੀ ਦੇ ਦਿਓ, ਆਹ ਵੀ ਦੇ ਦਿਓ ਬਾਬਾ, ਆਹ ਵੀ ਲਾਲਚੀ ਹੈ ਨਾ, ਸਵੇਰ ਤੋਂ ਅਰਦਾਸਾਂ ਕਰਨੀ ਸ਼ੁਰੂ ਕਰਦੇ ਨੇ, ਜਦੋਂ ਤੋਂ ਕਿਤੇ ਹੋਸ਼ ਸਾਂਭੀਏ ਉਦੋਂ ਤੋਂ ਮੰਗਣਾ ਸ਼ੁਰੂ ਕੀਤਾ ਹੋਏ, ਚੀਜ਼ੀ ਲਿਆ ਦਿਓ ਜੀ, ਮਠਿਆਈ ਲਿਆ ਦਿਓ ਜੀ, ਟੋਫੀ ਲਿਆ ਦਿਓ ਜੀ, ਮੰਗੀ ਜਾਣਾ ਲਾਲਚੀ ਆ। ਅਤੇ ਆਖਰੀ ਦਮੇ ਤੱਕ ਕੀ ਮੰਗਦੇ ਰਹੇ ਨੇ, ਅਖਮਾ ਕਰਨਾ, ਜਿਹੜੇ ਉਮਰ ਦਰਾਜ਼ 90-95 ਸਾਲ ਦੇ ਬਜ਼ੁਰਗ ਬਾਬੇ ਬੈਠੇ ਨੇ, ਉਹ ਵੀ ਤਾਂ ਮੰਗਦੇ ਨੇ ਮੇਰਾ ਪਰਿਵਾਰ ਚੰਗਾ ਹੋਵੇ, ਮੇਰੇ ਪੁੱਤ ਪੋਤੇ ਪੋਤੀਆਂ ਦੂਰ ਤੱਕ ਪੜਪੋਤਿਆਂ ਤੱਕ, ਬਾਬਾ ਉਹ ਵੀ ਫਲਾਣੇ ਥਾਂ ਗਿਆ ਹੀ, ਮੰਗੀ ਜਾਣਾ ਹੈ, ਪਾਸ ਚੇਤਾ ਹੋਵੇ ਮੈਂ ਲੋਭੀ ਹਾਂ, ਅੰਦਰ ਲਾਲਚ ਰੱਖਦਾ, ਪਰ ਇੱਕ ਚੇਤਾ ਰੱਖਣਾ ਅਸੀਂ ਲਾਲਚ ਤੋਂ ਉੱਚੇ ਉੱਠਣਾ, ਪਰ ਆਪਣੇ ਆਪ ਨੂੰ ਮੰਨਣੇ, ਮਹਾਰਾਜ ਜੀ ਮੈਂ ਲਾਲਚੀ ਹਾਂ, ਮੈਂ ਕਰਮ ਨਹੀਂ ਜਾਣਦਾ, ਮੈਂ ਧਰਮ ਨਹੀਂ ਜਾਣਦਾ, ਹਾਂ ਦਰਅਸਲ ਮੈਂ ਕੀ ਹਾਂ, ਮੈਂ ਮਾਇਆ ਧਾਰੀ ਹਾਂ। ਅਮੀਰ ਹਾਂ ਕਿ ਨਹੀਂ ਉਹ ਪਤਾ ਨਹੀਂ, ਕਿਉਂਕਿ ਅਸੀਂ ਅਮੀਰ ਨੂੰ ਮਾਇਆ ਧਾਰੀ ਕਹਿੰਦੇ ਹਾਂ, ਪਰ ਅਮੀਰ ਹੀ ਮਾਇਆ ਧਾਰੀ ਨਹੀਂ ਜੇ ਹੁੰਦਾ, ਮਾਇਆ ਧਾਰੀ ਉਹ ਹੁੰਦਾ ਜਿਸ ਨੇ ਮਾਇਆ ਨੂੰ ਧਾਰਨ ਕਰ ਲਿਆ ਅਤੇ ਜਿਸ ਨੂੰ ਮਾਇਆ ਨੇ ਧਾਰਨ ਕਰ ਲਿਆ। ਬਸ ਜਿੱਤੇ ਮਾਇਆ ਦਾ ਲਿਬਾਸ ਪੈ ਗਿਆ, ਜਿੱਤੇ ਮਾਇਆ ਦਾ ਦਬਾਅ ਪੈ ਗਿਆ, ਕਹਿਣ ਲੱਗੇ ਮਾਇਆ ਧਾਰੀ ਹਾਂ। ਹਾਂਜੀ,
ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰੱਖੋ ਪੈਜ ਤੁਮਾਰੀ।
ਪਰ ਪਾਤਸ਼ਾਹ ਜੀ ਜੋ ਵੀ ਆ, ਪਰ ਨਾਮ ਤੇ ਤੇਰਾ ਭਗਤ ਪੈ ਗਿਆ ਨਾ, ਲੋਕ ਤੇ ਕਹਿੰਦੇ ਨੇ ਤੇਰਾ ਸਿੱਖ ਹੈ, ਮੈਂ ਜੋ ਵੀ ਆ, ਪਰ ਲੋਕ ਕੀ ਕਹਿੰਦੇ ਨੇ, ਮੈਂ ਬਾਜ਼ਾਰ ਤੁਰਿਆ ਜਾਂਦਾ, ਲੋਕ ਕੀ ਕਹਿੰਦੇ ਨੇ, ਆ ਭਾਈ ਉਹ ਜਿਹੜਾ ਕਥਾ ਕਰਦਾ ਸੀ ਉਹ ਭਾਈ ਤੁਰਿਆ ਜਾਂਦਾ, ਲੋਕ ਇਹ ਕਹਿੰਦੇ ਨੇ ਨਾ, ਹੁਣ ਬਾਹਰ ਜਾਣਾ ਤੇ ਤੁਸੀਂ ਇਹ ਕਹਿਣਾ ਨਾ, ਭਾਵ ਮੇਰੇ ਨਾਲ ਤੇਰਾ ਨਾਮ ਜੁੜ ਗਿਆ, ਇਸ ਕਰਕੇ ਜਦੋਂ ਮੇਰੇ ਨਾਲ ਤੇਰਾ ਨਾਮ ਜੁੜ ਗਿਆ ਤੇ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ, ਨਾਮ ਪਰੇ ਉਹ ਭਗਤ ਗੋਬਿੰਦ ਕਾ, ਹੁਣ ਲੋਕ ਤੈ ਮੈਨੂੰ ਤੇਰਾ ਭਗਤ ਕਹਿਣ ਲੱਗ ਪਏ ਨੇ, ਤੇ ਸੱਚੀ ਪਾਤਸ਼ਾਹ ਫਿਰ ਆਖੋ ਪੈਜ, ਇਹ ਮੇਰੀ ਪੈਜ ਨਹੀਂ ਹੈ, ਤੁਹਾਰੀ ਪੈਜ ਹੈ, ਜੇ ਹੁਣ ਮੇਰੀ ਇੱਜ਼ਤ ਨਾ ਬਚੀ ਤੇ ਬਦਨਾਮੀ ਕਿਹਦੀ ਹੈ, ਤੇਰੀ, ਜੇ ਮੇਰੀ ਬੇਇੱਜ਼ਤੀ ਹੋ ਗਈ ਤੇ ਬੇਇੱਜ਼ਤੀ ਕਿਹਦੀ ਹੈ, ਤੇਰੀ, ਲੋਕ ਕੀ ਕਹਿਣਗੇ, ਤੇਰਾ ਭਾਈ ਸੀਗਾ, ਤੇਰਾ ਭਗਤ ਸੀਗਾ, ਇਸ ਕਰਕੇ ਸੱਚੇ ਪਾਤਸ਼ਾਹ ਹੁਣ ਇੱਜ਼ਤਾਂ ਤੇਰੇ ਹਵਾਲੇ, ਇਸੇ ਕਰਕੇ ਸਾਨੂੰ ਜੁਗਤ ਦਿੱਤੀ ਹੈ, ਪ੍ਰਭ ਡੋਰੀ ਹਾਥ ਤੁਮਹਾਰੇ,
ਹਰ ਜੀਓ ਨਿਮਾਨਿਆ ਤੂੰ ਮਾਨ,
ਕਿਉਂਕਿ ਮੈਨੂੰ ਪਤਾ ਹੈ, ਮੇਰਾ ਭਰੋਸਾ ਹੈ, ਹੇ ਵਾਹਿਗੁਰੂ ਜੀ ਤੁਸੀਂ ਨਿਮਾਣਿਆਂ ਦੇ ਮਾਣ ਹੋ।
ਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ।
ਹੇ ਸਾਹਿਬ, ਤੁਸੀਂ ਨਿਚੀਜੀਆਂ ਨੂੰ ਚੀਜ਼ ਬਣਾ ਦਿੰਦੇ ਹੋ, ਜੋ ਕੁਛ ਵੀ ਨਹੀਂ ਗੇ ਉਹ ਬਾਦਸ਼ਾਹ ਬਣ ਜਾਂਦੇ ਨੇ, ਤੇਰੀ ਕੁਦਰਤ ਬਹੁਤ ਵੱਡੀ ਹੈ, ਕਿਉਂਕਿ ਸਭ ਕੁਝ ਜੋ ਪ੍ਰਕਿਰਤੀ ਜਿਹਨੂੰ ਅਸੀਂ ਕਦੇ ਕਦੇ ਕਹਿੰਦੇ ਨੇ ਨਾ, ਜੋ ਇੱਥੇ ਹੋ ਰਿਹਾ, ਜੋ ਸੁਣ ਰਹੇ ਹਾਂ ਅਤੇ ਜੋ ਬੋਲ ਰਹੇ ਹਾਂ, ਜੋ ਦੇਖ ਰਹੇ ਹਾਂ, ਸਭ ਤੇਰੀ ਕੁਦਰਤ ਹੈ, ਤਾਂ ਹੀ ਉੱਤੇ ਕਹਿੰਦੇ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ, ਸਭ ਕੁਝ ਕੀ ਹੈ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਸਭ ਤੂੰ ਕਾਦਰ ਹੈ, ਤੂੰ ਕਰਤਾ ਹੈ, ਅਤੇ ਤੇਰੀ ਕੁਦਰਤ ਨੂੰ ਮੈਂ ਕੁਰਬਾਨ ਜਾਂਦਾ ਹਾਂ।
ਰਹਾਉ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ।
ਮੈਨੂੰ ਸਮਝ ਆ ਗਈ ਹੈ ਸੱਚੇ ਪਾਤਸ਼ਾਹ, ਜਿਵੇਂ ਕੋਈ ਬਾਲਕ ਸੁਭਾਵਕ ਹੀ ਗਲਤੀਆਂ ਕਰ ਜਾਂਦਾ, ਬਾਲਕ ਸੁਭਾਵਕ ਹੀ ਭੁੱਲਾਂ ਹੁੰਦੀਆਂ ਨੇ, ਬੇਸ਼ੱਕ ਉਹਨੂੰ ਗਲਤੀ ਸੀ ਨਹੀਂ ਕਹਿੰਦੇ, ਪਰ ਸੁਭਾਵਕ ਹੀ ਭੁੱਲ ਕਰ ਜਾਂਦਾ, ਅਤੇ ਸਾਨੂੰ ਪਤਾ ਹੈ ਕਿ ਬੱਚੇ ਦੀ ਲੱਖਾਂ ਗਲਤੀਆਂ ਨੂੰ ਵੀ ਉਹਦੇ ਮਾਤਾ ਪਿਤਾ ਨਜ਼ਰਅੰਦਾਜ਼ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਅਜੇ ਬੱਚਾ ਹੈ। ਹਾਂਜੀ,
ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗੱਲ ਲਾਵੇ।
ਅਤੇ ਸਿਆਣੇ ਮਾਤਾ ਪਿਤਾ ਕੀ ਕਰਦੇ ਨੇ, ਵਕਤੀ ਤੌਰ 'ਤੇ ਟੈਂਪਰੇਰੀ ਝਿੜਕ ਦਿੰਦੇ ਨੇ, ਹੋ ਸਕਦਾ ਕਦੀ ਲਾ ਵੀ ਦਿੰਦੇ ਹੁਣ, ਝਿੜਕ ਝੰਬ ਦਿੰਦੇ ਨੇ, ਪਰ ਫਿਰ ਗਲਵਕੜੀ ਲੈ ਲੈਂਦੇ ਨੇ, ਗੋਦ ਵਿੱਚ ਲੈ ਕੇ ਸਿਰ ਪਲੋਸ ਕੇ ਕਹਿੰਦੇ ਨੇ, ਬੇਟਾ ਗਲਤੀ ਨਹੀਂ ਕਰੀਦੀ, ਇੱਦਾਂ ਨਹੀਂ ਕਰੀਦਾ, ਇਹ ਗੰਦਾ ਕੰਮ ਹੈ, ਇਹ ਗਲਤ ਕੰਮ ਹੈ, ਪਰ ਫਿਰ ਹੁਣ ਕੀ ਬੇਟਾ, ਚੰਗਾ ਚੰਗਾ ਕੰਮ ਕਰਿਆ ਕਰੋ, ਆਹ ਕੰਮ ਇੱਦਾਂ ਨਾ ਕਰਿਆ ਕਰੋ, ਇੱਦਾਂ ਕਰਿਆ ਕਰੋ, ਮੇਰਾ ਸਾਹਿਬ ਵੀ, ਮੈਨੂੰ ਪਤਾ ਹੈ ਨਾ ਤੂੰ ਮੇਰਾ ਪਿਤਾ ਹੈ, ਜੇ ਤੂੰ ਮੇਰਾ ਪਿਤਾ ਹੈ ਇਹ ਆਪੇ ਬਖਸ਼ਿਸ਼ ਕਰਦਾ ਹੈ, ਇਹ ਮੇਰੇ ਗੁਰੂ ਕਾ, ਇਹ ਮੇਰੇ ਸਾਹਿਬ ਦਾ ਸੁਭਾਵ ਹੈ, ਤੁਸੀਂ ਸਾਹਿਬ ਜੀ ਏਦਾਂ ਕਰਦੇ ਹੋ। ਹਾਂਜੀ,
ਪਿਛਲੇ ਔਗਣ ਬਖਸ ਲਏ ਪ੍ਰਭ ਆਗੈ ਮਾਰਗ ਪਾਵੈ।
ਤੇ ਜਦੋਂ ਬੱਚਾ ਕਹਿੰਦਾ ਅੱਛਾ ਸੋਰੀ ਮੈਥੋਂ ਗਲਤੀ ਹੋ ਗਈ, ਤੇ ਕੀ ਕੋਈ ਮਾਤਾ ਪਿਤਾ ਹੈ, ਜਦੋਂ ਬੱਚਾ ਕਹਿ ਦੇਗਾ ਡੱਡੀਆਂ ਅੱਖੀਆਂ ਦੇ ਨਾਲ ਰੁਆਂਸਾ ਜਾਂ ਮੂੰਹ ਕਰਕੇ ਕਹੇਗਾ ਸੋਰੀ ਗਲਤੀ ਹੋ ਗਈ, ਤੇ ਕੀ ਦੁਬਾਰਾ ਫਿਰ ਉਹਨੂੰ ਕੰਮ ਨਹੀਂ ਦਿਓਗੇ, ਫਿਰ ਖੁਸ਼ੀ ਨਹੀਂ ਦਿਓਗੇ, ਬਖਸ਼ਿਸ਼ਾਂ ਪਿਆਰ ਨਹੀਂ ਦਿੰਦੇ? ਦੁਨੀਆਂ ਦਾ ਕੋਈ ਮਾਂ ਪਿਓ ਇਹੋ ਜਿਹਾ ਨਹੀਂ ਜੋ ਬੱਚੇ ਦੀ ਇੱਕ ਵਾਰ ਸੋਰੀ ਕਹਿਣ 'ਤੇ ਫਿਰ ਉਹਨੂੰ ਦੁਬਾਰਾ ਖੁਸ਼ੀ ਨਾ ਦੇਵੇ। ਬਸ ਇੱਕ ਵਾਰ ਆਪਣੇ ਸਾਹਿਬ ਕੋ ਆ ਕੇ ਸੋਰੀ ਕਹਿਣ ਦੀ ਲੋੜ ਹੈ, ਫਿਰ ਬਹੁੜ ਪਿਤਾ ਗੱਲ ਆਵੇ, ਸੁਭਾਅ ਹੈ ਗੱਲ ਆ ਲੈਂਦਾ। ਹਾਂਜੀ,
ਹਰ ਅੰਤਰ ਜਾਮੀ ਸਭ ਵਿਦ ਜਾਣਾ ਤਾਂ ਕਿਸ ਪਹਿ ਆਖ ਸੁਣਾਈਐ।
ਸਾਨੂੰ ਪਤਾ ਹੋਵੇ ਮੇਰਾ ਸਾਹਿਬ ਅੰਤਰ ਤੀਆਂ ਜਾਣਦਾ, ਅੰਤਰ ਜਾਮੀ ਹੈ, ਇਸ ਕਰਕੇ ਆਪਣੇ ਦਿਲ ਦੀਆਂ ਗੱਲਾਂ ਕਿਸੇ ਦੁਨੀਆਂ ਦੇ ਐਵੇਂ ਜਣੇ ਖਣੇ ਕੋਲ ਮਤ ਸੁਣਾਇਆ ਕਰੋ, ਕਿਉਂਕਿ ਇਹ ਸਭ ਜਾਣਦਾ ਹੈ। ਅਤੇ ਜਦ ਪਤਾ ਹੈ ਮੇਰਾ ਗੁਰੂ ਪਿਤਾ ਸਾਹਿਬ ਸਭ ਜਾਣਦਾ, ਫਿਰ ਕਿਸੇ ਨੂੰ ਕੀ ਕਹਿਣ ਦੀ ਜ਼ਰੂਰਤ ਹੈ। ਹਾਂਜੀ,
ਕਹਿਣਾ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ।
ਜਿਹੜੇ ਬਹੁਤਾ ਕਹਿੰਦੇ ਨੇ, ਬਹੁਤਾ ਬੋਲਦੇ ਨੇ, ਮਤ ਖਿਆਲ ਕਰਨ ਕਿ ਗੋਬਿੰਦ ਜੀ ਕਿਸੇ ਦੇ ਕਹਿਣ 'ਤੇ ਕਿਸੇ ਦੇ ਕਥਨ ਕਰਨ 'ਤੇ ਖੁਸ਼ ਹੁੰਦਾ, ਨਹੀਂ ਨਾ ਰਾ ਨਾ ਭੀਜੈ ਰਾਗੀ ਨਾਦੀ ਵੇਦ ਅਸੀਂ ਆਸਾ ਕੀ ਵਾਰ ਸੁਣਦੇ ਹਾਂ, ਇੱਦਾਂ ਨਹੀਂ ਭੇਜਦਾ। ਭੇਜਦਾ ਕਿੱਥੇ ਹੈ? ਉਹ ਪ੍ਰੇਮ ਦੇ ਨਾਲ ਭੇਜਦਾ ਹੈ, ਉਹ ਪ੍ਰੇਮ ਦੀਆਂ ਡੋਰੀਆਂ ਨਾਲ ਬੱਝਦਾ ਹੈ, ਬਸ ਉਹ ਲਾਜ ਰੱਖਦਾ ਹੈ, ਉਹਨੂੰ ਭਾਉਣ ਦੀ ਜ਼ਰੂਰਤ ਹੈ, ਯਤਨ ਕਰੀਏ ਉਹਨੂੰ ਭਾ ਜਾਈਏ।
ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ।
ਇਸ ਕਰਕੇ ਮੈਂ ਸਾਰੀਆਂ ਓਟਾਂ ਦੇਖੀਆਂ ਅਤੇ ਦੇਖ ਕੇ ਛੱਡ ਦਿੱਤੀਆਂ, ਇੱਕ ਤੇਰੀ ਓਟ ਤੇਰਾ ਆਸਰਾ ਪਕੜ ਲਿਆ। ਹਾਂਜੀ,
ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ।
ਹੁਣ ਨਿਸ਼ਚਿੰਤ ਹਾਂ, ਦਇਆਲ ਹੈ, ਕਿਰਪਾਲ ਹੈ ਅਤੇ ਆਪੇ ਸੁਣੇਗਾ, ਮੇਰਾ ਕੰਮ ਹੈ ਉਸਨੂੰ ਕਹਿ ਦੇਣਾ ਅਤੇ ਫਿਰ ਆਪੇ ਸੁਣੇਗਾ, ਆਪੇ ਹੀ ਕਰੇਗਾ। ਪੰਜਾਬੀ 'ਚ ਕਦੇ ਕਦੇ ਕਿ ਕੋਈ ਨਹੀਂ, ਉਹ ਆਪੇ ਹੀ ਕਰ ਦੇਣਗੇ, ਸਾਨੂੰ ਪਤਾ ਹੈ ਮੇਰੇ ਸਾਹਿਬ ਜੀ ਆਪੇ ਹੀ ਕਰ ਦੇਣਗੇ। ਹਾਂਜੀ,
ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੁੱਕੈ ਮਨ ਕੀ ਚਿੰਤੀ।
ਹੁਣ ਇੱਥੇ ਨੁਕਤੇ ਦੀ ਗੱਲ ਕੌਣ ਮਿਲਾਉਂਦਾ ਜੀ? ਯਾਦ ਰੱਖਣਾ, ਪੂਰਾ ਸਤਿਗੁਰੂ ਹੀ ਸਾਹਿਬ ਦੇ ਨਾਲ ਮਿਲਾਉਂਦਾ ਜੀ। ਪੂਰਾ ਸਤਿਗੁਰੂ ਜਿਹਨੇ ਸੱਤ ਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਉ, ਉਹ ਪੂਰਾ ਸਤਿਗੁਰੂ ਹੀ ਸਾਹਿਬ ਦੇ ਨਾਲ ਮਿਲਾਉਂਦਾ ਹੈ। ਅਤੇ ਪੂਰਾ ਸਤਿਗੁਰੂ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹੀ ਸਾਹਿਬ ਨਾਲ ਮਿਲਾਉਣ ਸਮਰੱਥ ਜੇ, ਅਤੇ ਇਹਦੇ ਨਾਲ ਜੁੜ ਗਏ ਅਤੇ ਮਨ ਕੀ ਚਿੰਤੀ ਉਤਰ ਜਾਏਗੀ, ਮਨ ਕੀ ਚਿੰਤਾ ਮਿਟ ਜਾਏਗੀ। ਹਾਂਜੀ,
ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ।
ਅਤੇ ਹੁਣ ਮੇਰੇ ਸਾਹਿਬ ਸਤਿਗੁਰੂ ਨੇ ਮੈਨੂੰ ਇੱਕ ਉਹ ਔਸ਼ਧੀ ਦਿੱਤੀ ਹੈ ਜਿਹੜੀ ਮੇਰੇ ਸਾਰੇ ਤਨ ਦੇ ਮਨ ਦੇ ਸਾਰੇ ਰੋਗ ਮਿਟਾ ਦਿੰਦੀ ਹੈ। ਔਖਦ ਮੁਖ ਪਾਇਆ ਉਹ ਹੈ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ, ਸਾਰੇ ਰੋਗ ਸਾਰੇ ਦੁੱਖ ਮਿਟਾ ਦੇਣ ਵਾਲਾ ਸਰਬ ਰੋਗ ਕਾ ਔਖਦ ਨਾਮ ਮੇਰੇ ਸਾਹਿਬ ਨੇ ਬਖਸ਼ਿਸ਼ ਕੀਤਾ, ਅਤੇ ਜਿਸ 'ਤੇ ਸਦਕੇ ਹੁਣ ਸੁੱਖ ਨਾਲ ਵੱਸਦੀ ਹਾਂ। ਇਹ ਜੀਵਾਤਮਾ ਕਹਿੰਦੀ ਹੁਣ ਮੈਨੂੰ ਕੋਈ ਦੁੱਖ ਨਹੀਂ, ਗੁਰੂ ਕਿਰਪਾ ਕਰਨ ਅਸੀਂ ਇਸ ਭਰੋਸੇ 'ਚ ਇਸ ਪਿਆਰ 'ਚ ਇੱਥੇ ਪਹੁੰਚ ਸਕੀਏ। ਇਹ ਤਿੰਨ ਕੁ ਵਚਨ ਪ੍ਰਵਾਨ ਕਰਨਾ, ਆਪ ਸਮੂਹ ਸੰਗਤਾਂ ਦਾ ਧੰਨਵਾਦ, ਉੱਚੇਚੇ ਤੌਰ 'ਤੇ ਧੰਨਵਾਦ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਜਿਨ੍ਹਾਂ ਨੇ ਮਾਣ ਅਤੇ ਪਿਆਰ ਦੇ ਕੇ ਅੱਜ ਦੀ ਸੇਵਾਵਾਂ ਬਖਸ਼ਿਸ਼ ਕੀਤੀਆਂ, ਆਪ ਦੇ ਸਤਿਗੁਰ ਦੇ ਨਿਕਟ ਬੈਠਣ ਦਾ ਮਾਣ ਬਖਸ਼ੇ। ਆਓ ਸ਼ਬਦ ਤੋਂ ਕਪੜ ਸੰਪੂਰਨਤਾ ਕਰੀਏ ਜੀ, ਭੁੱਲ ਚੁੱਕ ਦੇਖੇ ਮਾਂ।
ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੁੱਕੈ ਮਨ ਕੀ ਚਿੰਤੀ, ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।